fair recorded break, and then we'll carry on the discussion.
Jidotal, that was the 30 seconds of a silence. This is on Radio Y, South Asian Pulse, and dekh rahe ho Channel Y. Eden Ali updates da silsila, khabran da silsila, analysis da silsila, bilkul continue rakhange, ek choti jahi recorded break to baad. Ji.
Why Media.
Stay tuned.
Listen on August 9, 12 noon to 4 p.m. at 800 Hydro Road, Mississauga. Lakeshore Road East, the Hydro, the perfect corner. Ekse tusi explore kar sakde ho Green Path, the Live Easy program. Jithe mil raha hai up to 30 months tak da mortgage free living. Economo condo starting from low 500. Te pehle 100 buyers no milega ek free parking spot. Limited time offer. Ta jaldi karo Why Media di team no aake milo, kar vekho, why feel karo te apna future secure karo. ज्यादा जानकारी लिए कॉल करो 416-475-5000 416-475-5000 लिव द लाइफस्टाइल यू डिजर्व विद ग्रीन पार्क के नाल
पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मेनू ए कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन तुहाडा अपना वकील वकील ब्रिज मोहन Contact us at richmohan.com.
Switch your mortgage for personalized rewarding renewal with ICICI Bank Canada. Give your home and family a reason to smile today. To know more, please visit icicibank.ca or visit us at your nearest branch today.
Why Media ki team aari hai live on location on August 9th, 12 p.m. to 4 p.m. at 800 Hydro Road, Mississauga. Lakeshore Road East और हाइड्रो के पास यहाँ एक्सप्लोर करो ग्रीन पार्क का लिव इजी प्रोग्राम जो दे रहा है आपको 30 मंथ तक का मॉर्गेज फ्री लिविंग का लग्जरी लाइफस्टाइल और हाँ इकोनोमो कॉन्डोस का प्राइस शुरू होता है सिर्फ 500 से सबसे अमेजिंग बात पहले 100 बायर्स को मिलेगा एक फ्री पार्किंग स्पॉट तो देर किस बात की यूनो वाई मीडिया की टीम को और अपने सपनों का घर चूज करो ज्यादा जानकारी के लिए कॉल कीजिए 416-475-5000 416-475-5000 लिव द लाइफस्टाइल वी डिजर्व ओनली विद ग्रीन पार्क
तैयार हो जाओ तेज की नवी जर्नी में क्योंकि इंडिया तेज की फोर्थ रेस्टोरेंट लोकेशन खोल चुकी है 280 एल्फन स्ट्रीट मार्कम मार्कम एंड सील्स दे कोल 2010 विच ब्रैम्पटन तो शुरू होया थी तेज का सफर आज ओही फ्लेवर आ गया है मार्कम की गलिया में विद लाइव स्टॉल से फुल ऑन वाइब मेन्यू सुन के ही भूख लग जाएगी लाइव जलेबी सिजलिंग आलू टिक्की की खुशबू टोफे की क्रिस्पी क्रंच के गन्ने की जूस की मिठास साफ गोश्त लाइव फ्रेश से फुल ऑफ चाहे छोटी गैदरिंग हो गई या बड़ी पार्टी केटरिंग भी रेडी है सिर्फ कॉल करो 905-948-0909 905-948-0909 याद रखियो टेस्ट सिर्फ खाना नहीं एक इमोशन है याद है सेलिब्रेशन है इंडिया स्टेट जिसे हर बाई च होवे देश का कनेक्शन जिसे हर प्लेस च होवे प्यार का रिफ्लेक्शन
Remax, Gold and Gordy Kuman announced kar rahe ne open house of Phase 2 at Airport Mayfield in Brampton. State-of-the-art three-story office building. Office units start ho rahi ne from 1,000 square feet to 5,000 square feet. Limited units available ne for sale. Hurry up, give a call to office 905-456-1010. Ya phir Gordy Kuman ji no directly reach karo 416-606-616-503
चाहे हो एक ड्रीमी वेडिंग
एक ग्रैंड बर्थडे बैश या एक स्टाइलिश कॉर्पोरेट इवेंट, परफेक्ट वेन्यू सिर्फ एक ही, नोवो इवेंट स्पेस, कन्वीनियंटली लोकेटेड एट 2025 सीरीज वेन्यू वेस्ट, राइट ऑन द ब्रैम्पटन मिसिसागा बॉर्डर, जस्ट मिनट्स अवे फ्रॉम हाईवे 401 एंड 407। यहाँ आपको मिलेंगे 5 स्टनिंग बॉल रूम, 1400 गेस्ट तक की कैपेसिटी, अंडरग्राउंड पार्किंग और फुली इक्विप्ड इन हाउस किचन। सब कुछ मिलेगा एक ही रूप के नीचे, क्लास, कंफर्ट और कस्टमाइजेशन, सब कुछ योर वे। कॉल नाउ एट 905-450-133, 905-450-133 या ईमेल कीजिए info@novoeventspace.com। नोवो इवेंट स्पेस, जहाँ हर सेलिब्रेशन बनता है रॉयल और अनफॉरगेटेबल। 2025 इसके प्लग इन हाइब्रिड के अंदर मिलेगी आपको स्टैंडर्ड स्लाइडिंग सेकंड रूफ, जिसमें है 5.9 इंचेस का एक्स्ट्रा रूम फॉर दैट एडिड कंफर्ट और फ्लेक्सिबिलिटी, चाहे वो लॉन्ग ड्राइव या डेली कम्यूट, अब सब कुछ होगा मोर रिलैक्स, मोर स्पेशियस। यही नहीं, परचेज फाइनेंसिंग अब अवेलेबल है एट 0% APR फॉर अप टू 72 मंथ ऑन द 2025 एस्केप प्लग इन हाइब्रिड, मतलब लग्जरी कंफर्ट और स्मार्ट डील ऑल इन वन राइड। तो प्लान मत बनाओ, एक्शन लो, आज ही जाओ अपने टोरंटो एरिया फोर्ड डीलर के पास या लॉग ऑन करो fordtoronto.ca पर। ज्यादा कंट्रोल, ज्यादा कंफर्ट विद जीरो स्ट्रेस।
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com.
वाइड ग्रुप में बड़े सारे एक बार फिर रेडियो वाई और चैनल वाई देते बहुत बहुत स्वागत है बधर ग्रुप पेटर वाई मीडिया। मैं यू जी सवाल थोड़ी खिदमत हाजिर है और बहुत सारे डिफरेंट न्यूज एनालिसिस जिते थोड़े जारी ने और कॉलम भी काफी इंतजार कर रहे हैं, उन्होंने भी असं गलबात करा अलग अलग मुद्दों के उत्ते और लेटेस्ट रिपोर्ट्स और अपडेट्स जीडिया ने भी जारी ने। जी हाँ जी, सॉरी प्रभजोत जी, थानू काफी देर वेट करना पाया और क्योंकि मेरी कोशिश होंगी है कि मैं प्रोग्राम दे विच काफी सारा कॉन्टेंट जिहड़ा हुंदा है जरूर डिलीवर कर दईए, बिजनेस रिपोर्ट, वेल्थ रिपोर्ट, सारी चीजा। जी प्रभजो साहब, सॉरी जी, गो अहेड, तुसी आउंदे रहो।
सत श्री अकाल जगवीर जी।
जी जी
हां जी, कोई गल नहीं सर जी, तुसी बहुत वधिया एक्सप्लेन किया सारा कुछ इकोनोमी बारे, जिन्ना आम लोगों नूं सानूं पता भी नहीं हुंदा, तुसी उन्हां बारे सारी इनफॉरमेशन दित्ती, सारिया टैरिफ बारे दस्सिया सारा कुछ। वैसे मेरा मेरा सुझाव है कि टैरिफ बारे लगता आम लोगों नूं ते चलो जिन्ना क पता लगता पता, क्योंकि उन्होंने जो चीजा खरीदनिया महंगिया जां सस्तियां उन्होंने तो खरीदनिया नहीं है, सरकारा दा हो सकता भी उन्होंने कुछ उन्होंने फायदा हुंदा होवे जां ना हुंदा होवे, चलो एनीवे अपने वैसे ट्रंप साहब ते कुछ ना कुछ तो अपना करते रहिंदे ने डिफरेंट चीजा, कोई गल नहीं इस चीज की। दूसरी गल जोधवीर जी मैं करनी है क्रिकेट बारे वेरी वैल, कि जिस तरह पिछला भी मैच इंडिया ने बड़ा वधिया खेड के इंडिया ने एक किस्म का जितया मैच, उस तो पहला मैच भी इंडिया आलमोस्ट जितया ही सी, वह भी चलो हार गया, पर जरा पिछला मैच ड्रा किया इंडिया ने भी बड़ा वधिया, लेकिन एक मेरा कंसर्न इतने यह है जोधवीर जी, जरा हुण वर्ल्ड चैंपियनशिप जिस तरह चल रही है उहदे विच इंडिया ने पाकिस्तान नाल मैच खेलना पहला जरा राउंड अप मैच सीगा वह खेलने तो इन्होंने इनकार कर दिता सीगा, लेकिन कल जरा मैच होया इंडिया ते वेस्ट इंडीज का इंडिया ने जितया बड़ा वधिया मैच जितया और जित के सैमी फाइनल च अपनी जगह बना ली, लेकिन हुण सैमी फाइनल च फिर पाकिस्तान दे नाल खेडना है इन्हां ने, सो एक किन्नी क मतलब के लॉजिक ए बनदा वा भी जे उन्हां नूं पहला ही हुण सैमी फाइनल च पता नहीं खेडदे कि नहीं खेडदे, मैनूं नहीं पता कल नूं मैच आ, ते जे इन्हां ने पहला ही मना करना सी ते जां फिर उस तरीके नाल ही क्यों नहीं रखदे कि जिस चीज जिथे पाकिस्तान ने पार्टिसिपेट करना जां ते कह दिंदे असीं खेडना नहीं हैगा, ते जे हुण खेडना पै गया कल नूं सैमी फाइनल च, कल नूं सैमी फाइनल खेड रहे ने तो फिर राउंड ऑफ मैच खेडन से इन्होंने की प्रॉब्लम सी, उहदे विच सगों इजी तरीके नाल ए क्वालीफाई कर सकते सीगे सैमी फाइनल दे विच, जबकि कल इन्हां नूं इन्ने औखे तरीके दे नाल 14.1 ओवर दे विच 145 स्कोर बना के वेस्ट इंडीज नूं हरा के ते मैच जित के बहुत वधिया मैच सी कल, मैं इह नहीं कहिंदा, बहुत सोहना इंडिया खेडिया, बहुत सोहनी परफॉर्मेंस दित्ती प्लेयरां ने ते जित के ते हुण सैमी फाइनल च उहनां दे नाल जाके खेड रहे ने, तो फिर यह थोड़ा जहा इन्हों सोचना चाहिए, ना हूं फिर एशिया कप भी मैच आ रहा वा इंडिया से पाकिस्तान का, सो इन्हों अपना मतलब कि अपना स्टैंड अप जहाँ पहला रखना चाहिए भी असं मैच खेडने, जब फिर टूरनामेंट चो ही आउट अपने आप कर लिया कर जिद पाकिस्तान खेड रहा वा उस कह दें जहां तो अभी खेडना ही बिल्कुल नहीं है, क्योंकि कितने ना कि सैमी फाइनल फाइनल टक्कर तो फिर होगी इंडिया ज पाकिस्तान की कितने ना कि ਸੋ ਮੇਰਾ ਮਤਲਬ ਕਿ ਨਾ ਮੈਂ ਇਹ ਨੀ ਕਹਿੰਦਾ ਵੀ ਇੰਡੀਆ ਗਲਤ ਕਰ ਰਿਹਾ, ਲੇਕਿਨ ਥੋੜਾ ਜਿਹਾ ਨਾ ਮਤਲਬ ਕਿ ਜੇ ਹੁਣ ਕੱਲ ਮੈਚ ਹਾਰ ਜਾਂਦਾ ਇੰਡੀਆ ਤੇ ਫਿਰ ਇਹ ਸੈਮੀ ਫਾਈਨਲ ਤੋਂ ਬਾਹਰ ਹੋਣਾ ਸੀ, ਤੇ ਫਿਰ ਸੋਚਣਾ ਸੀ ਵੀ ਪਾਕਿਸਤਾਨ ਨਾਲ ਕਿਉਂ ਨੀ ਮੈਚ ਖੇਡੇ, ਜੇ ਪਾਕਿਸਤਾਨ ਨਾਲ ਖੇਡ ਲੈਂਦੇ ਤਾਂ ਹੋ ਸਕਦਾ ਸੀ ਜਿੱਤ ਜਾਣਾ ਸੀ ਮੈਚ। ਸੋ ਜੇ ਵੀਰ ਜੀ ਥੋੜਾ ਜਿਹਾ ਨਾ ਮਤਲਬ ਕਿ ਲੱਗਦਾ ਕਿ ਸਪੋਰਟਸ ਨੂੰ ਜਾਂ ਪੋਲੀਟੀਕਲ ਨੂੰ ਉਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਡਿਫਰੈਂਸ਼ੀਏਟ ਕਰ ਲੈਣਾ ਚਾਹੀਦਾ, ਮੰਨਦੇ ਆ ਕਿ ਉਹ ਗਲਤ ਹੋਇਆ ਜੋ ਹੋਇਆ ਤੇ ਜੋ ਵੀ ਉਹਨਾਂ ਨੇ ਕੀਤਾ ਸੀਗਾ ਪਹਿਲਗਾਮ ਜੋ ਵੀ ਹੋਇਆ, ਪਰ ਫਿਰ ਜਿਸ ਤਰ੍ਹਾਂ ਗੌਂਗਲੀ ਨੇ ਵੀ ਕਿਹਾ ਵੀ ਸਪੋਰਟਸ ਨੂੰ ਡਿਫਰੈਂਟ ਕਰ ਲਓ ਤੇ ਉਸ ਚੀਜ਼ ਨੂੰ ਡਿਫਰੈਂਸ਼ੀਏਟ ਕਰ ਲਓ ਥੋੜਾ ਜਿਹਾ। ਥੋੜਾ ਜਿਹਾ ਇਸ ਚੀਜ਼ ਬਾਰੇ ਤੁਸੀਂ ਜੇ ਤੁਸੀਂ ਥੋੜੀ ਜਿਹੀ ਆਪਣੀ ਰੋਸ਼ਨੀ ਪਾ ਦਿਓ ਤੇ ਇੱਕ ਚੀਜ਼ ਮੈਂ ਜ਼ਰੂਰ ਥੋੜਾ ਥੋੜਾ ਜਾਂਦਾ ਇੱਕ ਮਿੰਟ ਲਾਂਗਾ ਤੁਹਾਡਾ, ਤੇ ਜਿਹੜੇ ਭਾਈ ਸਾਹਿਬ ਨੇ ਸੋਮਵਾਰ ਨੂੰ 40 ਮਿੰਟ ਲਏ ਨਾ, ਪਲੀਜ਼ ਇੰਨੇ ਮਿੰਟ ਨਾ ਕਿਸੇ ਨੂੰ ਦਿਆ ਕਰੋ, 2-4 ਮਿੰਟ ਵਿੱਚ ਸਿਰਫ ਆਪਣੀ ਗੱਲ ਖਤਮ ਕਰਕੇ ਨਾ 5 ਮਿੰਟ, ਕਿਉਂਕਿ ਤੁਹਾਡੇ ਇੰਨੇ ਹੋਰ ਲਿਸਨਰ ਨੇ ਉਹ ਸੁਣਨ ਵਾਲੇ ਹੁੰਦੇ ਨੇ, ਉਹਨਾਂ ਨੂੰ ਵੀ ਟਾਈਮ ਚਾਹੀਦਾ ਹੁੰਦਾ ਵਾ। ਮੈਂ ਵੀ 40 ਮਿੰਟ ਮੈਂ ਤੇ ਕਈ ਵਾਰੀ ਆਪਣਾ ਬੰਦ ਕਰਕੇ ਦੁਬਾਰਾ ਲਾਇਆ, ਬੰਦ ਕਰਕੇ ਲਾਇਆ, ਉਹ ਵੀ ਫਿਰ 40 ਮਿੰਟ ਦੇ ਵਿੱਚ ਉਹੀ ਕੁਛ ਚੱਲੀ ਜਾ ਰਿਹਾ ਸੀ। ਸੋ ਪਲੀਜ਼ ਥੋੜਾ ਜਿਹਾ ਮਤਲਬ ਕਿ ਆਈ ਰੀਲੀ ਐਪਰੀਸ਼ੀਏਟ ਜੇ ਤੁਸੀਂ ਇੱਦਾਂ ਕਰ ਸਕਦੇ, ਕਿਉਂਕਿ ਤੁਹਾਨੂੰ ਸਾਰੇ ਲਾਈਕ ਕਰਦੇ ਨੇ, ਤਾਂ ਤੁਸੀਂ ਪਲੀਜ਼ ਇਸ ਚੀਜ਼ ਵੱਲ ਥੋੜਾ ਜਿਹਾ ਆਪਣੇ ਸਾਰੇ ਲਿਸਨਰ ਨੂੰ ਵੀ ਕਹੋ ਵੀ 2-4 ਮਿੰਟ ਦੇ ਵਿੱਚ ਆਪਣੀ ਗੱਲ ਖਤਮ ਕਰਕੇ ਨਾ, ਤੇ ਨਾਲੇ ਤੁਸੀਂ ਆਪਣੇ ਐਨਾਲਾਈਸਿਸ 2-4 ਮਿੰਟ ਦੇ ਕੇ ਤੇ ਅਗਲੇ ਲਿਸਨਰ ਨੂੰ ਮੌਕਾ ਦਿਆ ਕਰੋ, ਕਿਉਂਕਿ ਜਿੰਨੇ ਜ਼ਿਆਦਾ ਅਸੀਂ ਵਿਚਾਰ ਲਵਾਂਗੇ ਓਨੀਆਂ ਚੀਜ਼ਾਂ ਸਾਨੂੰ ਚੰਗੀਆਂ ਸੁਣਨ ਨੂੰ ਮਿਲਣਗੀਆਂ। ਤੇ ਮੈਂ ਇੰਨਾ ਕਹਿੰਦਾ ਹੈ, ਤੁਹਾਡਾ ਧੰਨਵਾਦ ਕਰਦਾ ਤੇ ਥੈਂਕ ਯੂ ਵੈਰੀ ਮਚ ਸਰ ਜੀ, ਤੇ ਤੁਹਾਡੇ ਕੋਈ ਆਪਣੇ ਵਿਊਜ਼ ਹੋਏ ਤੇ ਦੱਸ ਦਿਓ ਸਰ ਜੀ, ਰੀਅਲੀ ਐਪਰੀਸ਼ੀਏਟ, ਥੈਂਕ ਯੂ।
ਥੈਂਕ ਯੂ ਪ੍ਰਭਜੋ ਸਾਹਿਬ। ਪ੍ਰਭਜੋ ਜੀ, ਪਹਿਲੀ ਚੀਜ਼ ਤਾਂ ਯੈਸ, ਜਿਹੜੀ ਕ੍ਰਿਕਟ ਦੀ ਗੱਲ ਆ, ਮੇਰਾ ਵਿਊ ਪੁਆਇੰਟ ਹਮੇਸ਼ਾ ਸੇਮ ਰਿਹਾ ਹੈਗਾ ਕਿ ਇੰਡੀਆ ਔਰ ਪਾਕਿਸਤਾਨ ਨੂੰ ਕ੍ਰਿਕਟ ਇੱਕ ਅੱਛਾ ਤਰੀਕਾ ਹੁੰਦਾ ਕ੍ਰਿਕਟ ਡਿਪਲੋਮੈਸੀ ਜ਼ਰੀਏ ਆਪਸੀ ਤੁਸੀਂ ਜਿਹੜਾ ਜੀ ਵਧੀਆ ਸਹਿਯੋਗ ਬਣਾਏ ਰੱਖ ਸਕਦੇ ਹੋ। ਔਰ ਇੰਡੀਆ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇੰਟਰਨੈਸ਼ਨਲ, ਹੁਣ ਦੇਖੋ ਆਪਣਾ ਕ੍ਰਿਕਟ ਦਾ ਜਿਹੜਾ ਵੁਮੈਨ ਕ੍ਰਿਕਟ ਵਰਲਡ ਕੱਪ ਹੋਣਾ, ਉਹਦੇ ਵਿੱਚ ਵੀ ਏਸ਼ੀਆ ਕੱਪ ਦਾ ਸਕੈਡਿਊਲ ਆ ਗਿਆ। ਏਸ਼ੀਆ ਕੱਪ ਦੇ ਵਿੱਚ ਵੀ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ ਖੇਲਣਾ, ਬਲਕਿ ਇੰਡੀਆ ਔਰ ਪਾਕਿਸਤਾਨ ਦੀਆਂ ਜਿਹੜੀਆਂ ਨੈਸ਼ਨਲ ਟੀਮਸ ਨੇ ਏਸ਼ੀਆ ਕੱਪ ਦੇ ਵਿੱਚ ਉਹ 3 ਵਾਰ ਖੇਲਣਗੀਆਂ ਮੋਸਟ ਲਾਈਕਲੀ। ਮੈਂ ਦੱਸ ਦਿੰਦਾ ਕਿੱਦਾਂ, ਕਿਉਂਕਿ ਪਹਿਲਾਂ ਇੱਕ ਗਰੁੱਪ ਸਟੇਜ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਮੈਚ ਸਕੈਡਿਊਲ ਆ, ਮੈਂ ਤੇ ਡੇਟ ਵੀ ਨੋਟ ਕਰ ਲਈ ਹੈ, 14 ਸਪਟੈਂਬਰ। ਸੋ 14 ਸਪਟੈਂਬਰ ਨੂੰ ਇੰਡੀਆ ਔਰ ਪਾਕਿਸਤਾਨ ਨੇ ਪਹਿਲੀ ਵਾਰੀ ਖੇਲਣਾ, ਠੀਕ ਹੈ। ਫਿਰ ਗਰੁੱਪ ਸਟੇਜ ਤੋਂ ਬਾਅਦ ਜਿਹੜਾ Super 4 ਰਾਊਂਡ ਹੈ, ਮੋਸਟ ਲਾਈਕਲੀ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ Super 4 ਰਾਊਂਡ ਚ ਪਹੁੰਚ ਹੀ ਜਾਣਾ, ਠੀਕ ਹੈ ਨੀ। ਬਾਕੀ ਟੀਮਾਂ ਵੀ ਪਹੁੰਚਣਗੀਆਂ, ਪਰ Super 4 ਚ ਇੰਡੀਆ ਪਾਕਿਸਤਾਨ 99% ਪਹੁੰਚ ਜਾਣਗੇ। 1% ਵੀ ਇੰਡੀਆ ਔਰ ਪਾਕਿਸਤਾਨ ਆਪਣੇ ਮੈਚ ਕੋਈ ਦੋਨਾਂ ਚੋਂ ਸਾਰੇ ਹੀ ਹਾਰ ਜਾਂਦਾ, ਫਿਰ ਬਾਹਰ ਹੋਣਗੇ, ਠੀਕ ਹੈ। ਸੋ Super 4 ਦੇ ਵਿੱਚ ਫਿਰ ਦੁਬਾਰਾ ਇੰਡੀਆ ਪਾਕਿਸਤਾਨ ਨੇ ਖੇਲਣਾ, ਕੱਲੇ ਏਸ਼ੀਆ ਕੱਪ ਦੀ ਮੈਂ ਗੱਲ ਕਰ ਰਿਹਾ। ਔਰ ਜੇ ਇੰਡੀਆ ਔਰ ਪਾਕਿਸਤਾਨ ਜੋ ਏਸ਼ੀਆ ਕੱਪ ਦੇ ਵਿੱਚ ਸਟਰੋਂਗ ਟੀਮਸ ਦੇ ਬੰਗਲਾਦੇਸ਼, ਸ਼੍ਰੀਲੰਕਾ ਇਹਨਾਂ ਸਭ ਨੂੰ ਹਰਾ ਦਿੰਦੀਆਂ ਨੇ, ਤੇ ਫਿਰ ਇੰਡੀਆ ਔਰ ਪਾਕਿਸਤਾਨ ਫਾਈਨਲ ਵੀ ਖੇਡ ਸਕਦੀਆਂ ਨੇ। ਸੋ ਇੱਕ ਏਸ਼ੀਆ ਕੱਪ ਦੇ ਵਿੱਚ ਸਪਟੈਂਬਰ ਵਿੱਚ ਜੋ ਹੋਣਾ, 9 ਸਪਟੈਂਬਰ ਤੋਂ 28 ਸਪਟੈਂਬਰ ਤੱਕ ਹੈ, ਮੈਂ ਤੇ ਸਾਰੀਆਂ ਡੇਟਸ ਨੋਟ ਕਰਦੀਆਂ, 28 ਨੂੰ ਫਾਈਨਲ ਹੈ, 14 ਨੂੰ ਪਹਿਲੀ ਵਾਰੀ ਮੁਕਾਬਲਾ ਹੋਣਾ। ਸੋ 15 ਦਿਨਾਂ ਦੇ ਵਿੱਚ ਇੰਡੀਆ ਔਰ ਪਾਕਿਸਤਾਨ 3 ਵਾਰ ਖੇਡ ਸਕਦੇ ਨੇ। ਜਦੋਂ ਉਹ ਟੀਮਸ ਖੇਡ ਰਹੀਆਂ ਨੇ, ਫਿਰ ਇਹ ਜਿਹੜੇ ਟੂਰਨਾਮੈਂਟ ਹੋਇਆ, ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਦੇਖੋ, ਜਿਹੜਾ ਕੰਮ ਕਰਨਾ ਨਾ ਉਹ ਕਰੋ। ਅੱਜ ਬੜੀ ਖੁਸ਼ੀ ਹੋਈ, ਕਿ ਨਾਸਾ ਤੇ ਇੰਡੀਆ ਨੇ ਦੋਨਾਂ ਨੇ ਮਿਲ ਕੇ, ਇੰਡੀਆ ਦੀ ਸਪੇਸ ਏਜੰਸੀ ਨੇ ਮਿਲ ਕੇ, ਇਸਰੋ ਨੇ ਔਰ ਨਾਸਾ ਨੇ ਮਿਲ ਕੇ ਇੱਕ ਸੈਟੇਲਾਈਟ ਲਾਂਚ ਕੀਤੀ ਹੈ ਜੋ ਕਿ ਕਲਾਈਮੇਟ ਥ੍ਰੈਟਸ ਨੂੰ ਟਰੈਕ ਕਰੇਗੀ। ਇਹ ਦੁਨੀਆ ਭਰ ਚ ਚਰਚਾ, ਅੱਜ ਤੁਸੀਂ ਕੋਈ ਇੰਟਰਨੈਸ਼ਨਲ ਮੀਡੀਆ ਚੱਕ ਲਓ, ਹਰ ਜਗ੍ਹਾ ਹਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਚਰਚਾ ਹੈ। ਈਵਨ ਇੱਥੇ CBC ਨੇ ਵੀ ਹੈਡਲਾਈਨ ਲਗਾਈ ਹੋਈ ਹੈ, CBC ਤੇ ਵੀ ਹੈਡਲਾਈਨ ਚੱਲ ਰਹੀ ਹੈ। ਤੁਸੀਂ ਕਿਤੇ ਚਲੇ ਜਾਓ, ਹਰ ਦੁਨੀਆ ਦੇ ਇੰਟਰਨੈਸ਼ਨਲ ਮੀਡੀਆ ਤੇ ਇਹਦੀ ਚਰਚਾ ਹੈ ਕਿ ਇੰਡੀਆ ਔਰ ਇੰਡੀਆ ਦੀ ਸਪੇਸ ਏਜੰਸੀ ਇਸਰੋ ਨੇ, ਇੰਡੀਆ ਸਪੇਸ ਦੇ ਵਿੱਚ ਵਧੀਆ ਕਰੇ, ਇੰਡੀਆ IT ਸੈਕਟਰ ਚ ਹੋਰ ਤੁਸੀਂ ਕਰੋ, ਇਨਫਰਾਸਟ੍ਰਕਚਰ ਦੇਖੋ ਇੰਡੀਆ ਦਾ ਕਿੰਨਾ ਵੱਧਦਾ ਚਲਾ ਜਾ ਰਿਹਾ। ਇੰਡੀਆ 36 ਦੇ ਵਿੱਚ ਕੋਸ਼ਿਸ਼ ਕਰ ਰਿਹਾ ਕਿ ਓਲੰਪਿਕਸ ਹੋਸਟ ਕਰੀਏ, 36 ਨਹੀਂ ਕਰੇਗਾ, 40 ਚ ਕਰ ਲੇਗਾ, 40 ਨਹੀਂ ਕਰੇਗਾ, 44 ਚ ਕਰ ਲੇਗਾ। ਸੋ ਟੈਕਨੋਲੋਜੀ, ਸਪੇਸ, ਹੈਲਥ ਕੇਅਰ, ਐਜੂਕੇਸ਼ਨ, ਸਪੋਰਟਸ, ਇਹਦੇ ਵਿੱਚ ਫੋਕਸ ਕਰੋ। ਹਰ ਚੀਜ਼ ਪਾਕਿਸਤਾਨ ਜੇ ਉੱਥੇ ਕੋਈ ਤੁਹਾਨੂੰ ਟ੍ਰਬਲ ਕ੍ਰੀਏਟ ਕਰਦਾ ਹੈ, ਉਹਦੇ ਨਾਲ ਡੀਲ ਕਰੋ, ਸਖਤੀ ਨਾਲ ਡੀਲ ਕਰੋ ਉਹਦੇ ਨਾਲ। ਜਿਹੜੇ ਬੰਦੇ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਆ, ਉਹਦੇ ਨਾਲ ਸਖਤੀ ਨਾਲ ਡੀਲ ਕਰੋ। ਪਾਕਿਸਤਾਨ ਦੇ ਜਿਹੜੇ ਲੋਕ ਨੇ ਜਾਂ ਪਾਕਿਸਤਾਨ ਦੇ ਵਿੱਚ ਜੇ ਕੋਈ ਕ੍ਰਿਕਟ ਟੀਮ ਹੈ, ਉਹਦੇ ਨਾਲ ਅਸੀਂ ਲੜਾਈ ਲੈ ਲੈਣੀ। ਔਰ ਮੈਂ ਬਿਲਕੁਲ ਸਹਿਮਤ ਹਾਂ ਜੋ ਸੌਰਵ ਗਾਂਗਲੀ ਹੋਣਾ ਨੇ ਵੀ ਕਿਹਾ ਕਿ ਠੀਕ ਹੈ, ਜੋ ਸੌਰਵ ਗਾਂਗਲੀ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਵੀ ਜੋ ਸਾਡੇ ਪ੍ਰਧਾਨ ਮੰਤਰੀ ਨੇ ਕੀਤਾ, ਉਹਨਾਂ ਨੇ ਟੈਰਰਿਸਟ ਐਕਟੀਵਿਟੀ ਕੀਤੀ ਸੀ, ਉਹ ਜਵਾਬ ਦੇਣਾ ਬਣਦਾ ਸੀਗਾ। ਉਹਨਾਂ ਨੇ ਬੜਾ ਸਖ਼ਤ ਜਵਾਬ ਦਿੱਤਾ ਆਪਰੇਸ਼ਨ ਸੰਧੂਰ ਨਾਲ, ਲੇਕਿਨ ਹੁਣ ਜਿਹੜਾ ਕ੍ਰਿਕਟ ਦਾ ਮਾਮਲਾ ਹੈ, ਸਪੋਰਟਸ ਦਾ ਮਾਮਲਾ ਹੈ, ਨਹੀਂ, ਉਹ ਸਾਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਚਾਹੀਦਾ। ਹਾਂ, ਤੁਸੀਂ ਉੱਧਰ ਸਖਤੀ ਨਾਲ ਡੀਲ ਕਰੋ, ਜਿੱਥੇ ਸਖਤੀ ਕਰਨੀ ਉੱਥੇ ਤੁਸੀਂ ਸਖਤੀ ਘੱਟ ਕਰ ਦਿਓ, ਮੈਂ ਇੱਥੇ ਇਹ ਵੀ ਕਹਿ ਦਿੰਦਾ। ਆਪਣੇ ਬਾਰਡਰ ਪ੍ਰੋਟੈਕਟ ਕਰੋ, ਬੰਦੇ ਤੁਹਾਡੇ ਇੱਧਰ ਪਤਾ ਨਹੀਂ, ਜਿਹੜਾ ਮਰਜ਼ੀ ਬੰਦਾ ਉੱਥੋਂ ਆਉਂਦਾ ਬਾਰਡਰ ਤੋਂ ਇੱਥੇ ਆ ਕੇ ਕਰਕੇ ਕਰ, ਤੁਸੀਂ ਲਸ਼ਕਰ ਤੋਇਬਾ, ਜੈਸ਼ ਏ ਮੁਹੰਮਦ,
ਪਲੇਅਰ ਦੇ ਨਾਲ ਲੜਾਈਆਂ ਲੈਣੀਆਂ, ਇਹਨਾਂ ਨਾਲ ਅੱਡੇ ਲੈਣੇ, ਇਹ ਮੈਂ ਇਹਦੇ ਹੱਕ ਚ ਨਹੀਂ ਹੈ। ਔਰ ਮੈਂ ਬੜੀ ਵਾਰ ਇਹ ਗੱਲ ਕਹਿ ਚੁੱਕਾ ਹੈਗਾ ਕਿ ਯੈਸ ਇੰਡੀਆ ਨੇ ਹੁਣ ਮਾਲਦੀਵਸ ਨੂੰ ਦੇਖੋ ਤੁਸੀਂ ਕਰੋੜਾਂ ਰੁਪਏ ਦੀ ਲਾਈਨ ਆਫ ਕ੍ਰੈਡਿਟ ਦਿੱਤੀ ਹੈ, ਦਿੱਤੀ ਨਾ ਮਾਲਦੀਵਸ ਨੂੰ। ਮਾਲਦੀਵਸ ਤੁਹਾਨੂੰ ਅੱਖਾਂ ਦਿਖਾ ਰਿਹਾ ਸੀ, ਮਾਲਦੀਵਸ ਨਾ ਜਿਵੇਂ ਤੁਹਾਨੂੰ ਅੱਖਾਂ ਦਿਖਾਈਆਂ, ਫਿਰ ਤੁਸੀਂ ਜਾ ਕੇ ਰਿਲੇਸ਼ਨਸ਼ਿਪ ਬਣਾ ਕੇ ਬੈਠ ਗਏ ਉਹਦੇ ਨਾਲ, ਠੀਕ ਹੈ। ਤੇ ਪਾਕਿਸਤਾਨ ਦੇ ਨਾਲ ਕੀ ਹੈ, ਪਾਕਿਸਤਾਨ ਦੇ ਨਾਲ ਵੀ ਉਹਨਾਂ ਨੂੰ ਕਹੋ ਜੀ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੇ ਰਹੇ ਹਾਂ ਇੱਥੇ ਤੁਹਾਡੇ, ਔਰ ਲਾਈਨ ਆਫ ਕ੍ਰੈਡਿਟ ਵਿਦ ਸਟ੍ਰਿੰਗਸ ਅਟੈਚ, ਜਿੱਦਾਂ ਅਫਗਾਨਿਸਤਾਨ ਦੀ ਪਾਰਲੀਮੈਂਟ ਬਣਾਈ ਸੀ ਨਾ ਅਸੀਂ, ਅਫਗਾਨਿਸਤਾਨ ਚ ਕਿੰਨੀ ਡਿਵੈਲਪਮੈਂਟ ਕਰਾਈ, ਸੜਕਾਂ, ਪਾਰਲੀਮੈਂਟ, ਸਕੂਲ, ਮਦਦ ਕਰ ਰਹੇ। ਇੱਦਾਂ ਹੀ ਉੱਥੇ ਕਹੋ ਕਿ ਜੀ ਅਸੀਂ ਤੁਹਾਡੇ ਇੱਥੇ ਦੋ ਬੜੇ ਬੜੇ ਹਾਸਪਿਟਲ ਬਣਾਵਾਂਗੇ, ਇੱਕ ਲਾਹੌਰ ਚ, ਇੱਕ ਉਧਰ ਕਰਾਚੀ ਜੀ, ਫਿਰ ਅੱਗੇ ਜੇ ਠੀਕ ਰਹੇ ਉਧਰ ਇਸਲਾਮਾਬਾਦ ਵੀ ਬਣਾਵਾਂਗੇ ਹਾਸਪਿਟਲ। ਉਹਦੇ ਲਈ ਪੈਸਾ ਦੇ ਰਹੇ ਤਾਂ ਕਿ ਲੋਕ ਆਉਣ, ਇਲਾਜ ਕਰਾਉਣ, ਉੱਥੇ ਕਹਿਣ ਵਾਹ ਵੀ ਵਾਹ ਇੰਡੀਆ ਨੇ ਸਾਡੇ ਵਾਕਈ ਬੜੇ ਭਰਾ ਦਾ ਰੋਲ ਅਦਾ ਕੀਤਾ, ਇੱਥੇ ਹਾਸਪਿਟਲ ਬਣਾਏ ਨੇ। ਤੇ ਮੈਂ ਲੜਾਈਆਂ ਦੇ ਹੱਕ ਦੇ ਵਿੱਚ ਨਹੀਂ ਹੈ। ਬਾਕੀ ਜਿਹੜੀ ਤੁਹਾਡੀ ਦੂਸਰੀ ਗੱਲ ਹੈ ਕਿ ਜੀ ਉਹਦੇ ਚ ਅਸੀਂ ਫਾਰਮੈਟ ਪਹਿਲਾਂ ਹੀ ਚੇਂਜ ਕੀਤਾ ਤਾਂ ਕਿ ਕਾਲਰਸ ਜਿਹੜੇ ਨੇ ਵੱਧ ਤੋਂ ਵੱਧ ਲੈ ਸਕੀਏ। ਪ੍ਰਭਜੋਤ ਸਾਹਿਬ ਉਹਦੇ ਚ ਫਾਰਮੈਟ ਇਹ ਚੇਂਜ ਕੀਤਾ ਕਿ ਸਵੇਰੇ 8 ਤੋਂ 9 ਸਾਰੀ ਪੰਜਾਬ ਔਰ ਇੰਡੀਆ ਦੀਆਂ ਖ਼ਬਰਾਂ, ਕਿਉਂਕਿ ਵਾਈ ਮੀਡੀਆ ਲਾਈਵ 6 ਘੰਟੇ ਅਸੀਂ ਸਵੇਰੇ ਲਾਈਵ ਹੁੰਦੇ ਹਾਂ, ਸ਼ਾਮ ਨੂੰ ਫਿਰ 5 ਤੋਂ 6 ਘੰਟੇ 6:30 ਵਜੇ ਅਸੀਂ ਲਾਈਵ ਹੋ ਜਾਂਦੇ। ਕੱਲ ਦਾ ਪ੍ਰੋਗਰਾਮ ਬਹੁਤ ਐਪਰੀਸੀਏਸ਼ਨ ਆਈ, ਮੈਂ ਵੀ ਜ਼ਿਕਰ ਕਰਾਂਗਾ ਹੁਣੇ ਅੱਗੇ ਚੱਲ ਕੇ ਕਿ 3 ਟੌਪਿਕ ਕੱਲ ਦੇ ਪ੍ਰੋਗਰਾਮ ਚ ਅਸੀਂ ਕੀਤੇ ਸੀਗੇ, ਸੋ ਬਹੁਤ ਤੁਸੀਂ ਐਪਰੀਸ਼ੀਏਟ ਕੀਤਾ, ਬਹੁਤ ਵਧੀਆ ਫੀਡਬੈਕ ਆਈ, ਉਹਦੇ ਲਈ ਸ਼ੁਕਰੀਆ। ਕੱਲ ਜਿਹੜੇ ਚੈਨਲ ਵਾਈਜ਼, ਮੈਂ ਕੱਲ ਮੇਰੀ ਰਾਤ ਨੂੰ ਵੀ ਪ੍ਰੋਗਰਾਮ ਤੋਂ ਬਾਅਦ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਮਿਸ ਕਰ ਗਏ, ਮੈਂ ਕਿਹਾ ਜੀ ਤੁਸੀਂ ਬੜਾ ਕੁਝ ਮਿਸ ਕਰ ਗਏ ਅੱਜ ਦੇ ਸ਼ੋਅ ਦੇ ਵਿੱਚ। ਸੋ ਕੱਲ ਸ਼ਾਮ ਨੂੰ ਵੀ ਲਾਈਵ ਹੁੰਦੇ ਆ, ਔਰ ਸਵੇਰੇ 8 ਤੋਂ 9 ਇੰਡੀਆ ਔਰ ਪੰਜਾਬ ਦੀ ਨਿਊਜ਼, 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਨੂੰ ਵੈਦਰ ਦੀ ਰਿਪੋਰਟ ਸਾਰੀ ਮਿਲ ਜਾਂਦੀ ਹੈਗੀ ਆ, ਥੋਟ ਆਫ ਦਾ ਡੇ ਆ ਜਾਂਦਾ ਉਹਦੇ ਵਿੱਚ, ਔਰ ਫਿਰ ਕੁਝ ਕੈਨੇਡਾ ਦੀਆਂ ਖ਼ਬਰਾਂ ਜਿਹੜੀਆਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਮੇਰੀ ਸਪੈਸ਼ਲ ਰਿਪੋਰਟ ਜਿਹੜੀ ਹੈ ਮੈਂ ਹਾਜ਼ਰ ਹੋ ਜਾਣਾ, ਸਪੈਸ਼ਲ ਰਿਪੋਰਟ ਸਾਰੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ, ਵਾਈ ਮੀਡੀਆ ਬਿਗ ਸ਼ਾਟ, ਕ੍ਰਿਕਟ, ਕਮਿਊਨਿਟੀ ਦੀ ਖ਼ਬਰ, ਔਰ ਫਿਰ ਅਸੀਂ ਸ਼ੁਰੂ ਕਰਦੇ ਹਾਂ, ਫਿਰ ਅਸੀਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ ਕਿ ਹੁਣ ਫਿਰ ਕਾਲਸ ਲਓ ਆਰਾਮ ਦੇ ਨਾਲ, ਫਿਰ ਆਰਾਮ ਨਾਲ ਗੱਲ ਹੋਏਗੀ, ਠੀਕ ਹੈ ਜੀ। ਥੈਂਕ ਯੂ ਪ੍ਰਭਜੋਤ ਸਾਹਿਬ, ਥੈਂਕ ਯੂ। ਸਰਬਜੀਤ ਜੀ ਤੁਸੀਂ ਆਉਂਦੇ ਰਹੋ, ਸਰਬਜੀਤ ਸਿੰਘ ਜੀ, ਗੋ ਹਾਂਜੀ
ਹਾਂਜੀ ਜਸਵੀਰ ਜੀ, ਸਤਿ
ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਬਜੀਤ ਜੀ, ਸਤਿ ਸ਼੍ਰੀ ਅਕਾਲ, ਤੁਹਾਡੀ ਆਵਾਜ਼ ਸਤਿ ਸ਼੍ਰੀ ਅਕਾਲ ਤੱਕ ਆਈ ਸੀ ਫਿਰ ਬੰਦ ਹੋ ਗਈ। ਹੈਲੋ, ਹਾਂਜੀ ਹਾਂਜੀ, ਆ ਗਏ ਆ ਗਏ ਜੀ ਜੀ, ਤੁਸੀਂ ਆਉਂਦੇ ਰਹੋ ਸਰ, ਗੋ ਹੈ, ਤੁਹਾਡੀ ਆਵਾਜ਼ ਆ ਰਹੀ ਹੈ ਸਾਨੂੰ ਸਾਹਿਬ।
ਹੈਲੋ, ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਸਰ।
ਜਸਵੀਰ ਜੀ, ਅਸੀਂ ਕਹਿੰਦੇ ਆ ਕਿ ਅਮਰੀਕਾ ਦੇ ਨਾਲ ਅਸੀਂ ਟ੍ਰੇਡਿੰਗ ਜਿਹੜੀ ਆ ਤੇ ਉਹਦੇ ਵਿੱਚ ਸਾਡਾ ਵੱਧ ਤੋਂ ਵੱਧ ਫਾਇਦਾ ਹੋਵੇ, ਉਹ ਫਾਇਦਾ ਕਿੱਦਾਂ ਹੋਊਗਾ? ਹੁਣ ਟਰੰਪ ਸਾਹਿਬ ਹੋਣੀ ਤਾਂ ਅੱਖਾਂ ਦਿਖਾ ਰਹੇ ਹੋ, ਹੁਣ ਵੀ ਕਹਿ ਰਹੇ ਆ ਕਿਤੇ ਸਾਡਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ, ਅਸੀਂ ਤਾਂ ਕੋਈ ਗੱਲਬਾਤ ਹੀ ਨਹੀਂ ਹਲੇ ਸ਼ੁਰੂ ਕੀਤੀ ਕੈਨੇਡਾ ਨਾਲ, ਸਾਡੀ ਜਿਹੜੀ ਗੱਲਬਾਤ ਤਾਂ ਯੂਰਪ ਦੇ ਨਾਲ ਆ, ਯੂਰਪ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਉਹਦੇ ਵਿੱਚੋਂ ਯੂਰਪ ਦੇ ਵਿੱਚ ਵੀ ਕਈ ਬੰਦੇ ਇਹਨਾਂ ਨੂੰ ਕਹਿ ਰਹੇ ਆ ਕਿ ਨਹੀਂ, ਜੋ ਇਹ ਕਰ ਰਿਹਾ ਆਪਣੇ ਟਰੰਪ ਸਾਹਿਬ ਹੁਣੀ ਕਰ ਰਿਹਾ ਇਹ ਗਲਤ ਕਰ ਰਹੇ ਆ, ਕਈ ਯੂਰਪੀ ਯੂਨੀਅਨ ਦੇ ਵਿੱਚੋਂ ਵੀ ਆਵਾਜ਼ਾਂ ਇਹ ਉੱਠ ਰਹੀਆਂ ਆ ਕਿ ਮਤਲਬ ਇੱਕ ਬੰਦਾ ਚਲੋ ਪਾਵਰ ਹੈਗੀ ਆ, ਕਹਿੰਦੇ ਹੁੰਦੇ ਪਾਵਰ ਹੋਵੇ ਇੰਨੀ ਕੁ ਹੋਵੇ ਕਿ ਮਤਲਬ ਜਿਹੜਾ ਤੁਸੀਂ ਸਾਰਿਆਂ ਦੇ ਨਾਲ ਗੱਲਬਾਤ ਕਰੋ, ਸਾਰਿਆਂ ਨੂੰ ਬਿਠਾ ਕੇ ਗੱਲਬਾਤ ਕਰੋ। ਹੁਣ ਪਾਵਰ ਜੇ ਇਹਨਾਂ ਦੇ ਕੋਲ ਹੈਗੀ ਆ ਟਰੰਪ ਸਾਹਿਬ ਉਹਨਾਂ ਦੇ ਕੋਲ, ਹੁਣ ਨਜਾਇਜ਼ ਫਾਇਦਾ ਉਠਾ ਰਹੇ ਆ, ਹਰੇਕ ਚੀਜ਼ ਦੇ ਉੱਤੇ ਟੈਰਫ ਲਾਈ ਜਾਂਦੇ, ਹਰੇਕ ਕੰਟਰੀ ਨੂੰ ਇਹਨਾਂ ਨੇ ਤੰਗ ਕੀਤਾ ਆ, ਕਦੀ ਕਿਸੇ ਦੇ ਉੱਤੇ ਚੱਕ ਕੇ ਟੈਰਫ ਲਾ ਦਿੰਦੇ, ਕਦੀ ਕਿਸੇ ਦੇ। ਹੁਣ ਕੱਲ ਦੀ ਇੱਕ ਨਿਊਜ਼ ਆਈ ਉਹ ਆ ਕਿ ਜਿੰਨੇ ਵੀ ਕਹਿੰਦੇ ਆਪਣੇ ਇੰਡੀਆ ਦੇ ਵੱਡੇ ਤੋਂ ਵੱਡੇ ਮਤਲਬ ਹੈਗੇ ਆ ਬਿਜ਼ਨਸਮੈਨ ਤੇ ਆ, ਜਾਂ ਫਿਰ ਜਿਹੜੇ ਜੋਬਾਂ ਵੱਡੀਆਂ ਜੋਬਾਂ ਤੇ ਬੈਠੇ ਆ ਉਹਨਾਂ ਨੂੰ ਥੱਲੇ ਕਰੋ, ਉਹਨਾਂ ਨੂੰ ਲਾਓ ਤੇ ਉੱਤੇ ਦੀ। ਇਹ ਟਰੰਪ ਸਾਹਿਬ ਇੱਕ ਪਾਸੇ ਅੱਖਾਂ ਦਿਖਾ ਰਹੇ ਆ, ਇੱਕ ਪਾਸਿਓਂ ਹੁਣ ਇੰਡੀਆ ਵੀ ਜਾਣ ਨੂੰ ਫਿਰਦੇ ਆ ਕਿ ਹਾਂ ਵੀ ਇੰਡੀਆ ਜਾ ਕੇ ਅਸੀਂ ਗੱਲਬਾਤ ਕਰਾਂਗੇ, ਤਾਂ ਇਧਰੋਂ ਵੀ ਹੁਣ ਸਾਡੇ ਵਾਲੀ ਸਾਈਡ ਦੇ ਵੀ ਆ ਕੇ ਤੇ ਕੈਨੇਡਾ ਵੀ ਆ ਕੇ ਇੱਕ ਪਾਸੇ ਅੱਖਾਂ ਦਿਖਾ ਰਹੇ ਆ, ਤੇ ਇੱਕ ਪਾਸੇ ਕਹਿ ਰਹੇ ਆ ਕਿ ਨਹੀਂ ਨਹੀਂ ਅਸੀਂ ਤੁਹਾਡਾ, ਤੁਸੀਂ ਸਾਡੇ ਛੋਟੇ ਭਰਾ ਆ, ਅਸੀਂ ਵੱਡੇ ਭਰਾ ਆ, ਅਸੀਂ ਤੁਹਾਡਾ ਸਾਥ ਦੇਵਾਂਗੇ। ਇਹ ਏਦਾਂ ਕਿੱਦਾਂ ਮਤਲਬ ਚੱਲੂਗਾ? ਤੇ ਤੀਜੀ ਗੱਲ ਇਹ ਆ ਕਿ ਮਤਲਬ ਡਾਗਫੋਰਡ ਸਾਹਿਬ ਹੁਣੀ ਤਾਂ ਆਖੀ ਕਹਿੰਦੇ ਸੀਗੇ ਕਿ ਮੈਂ ਬਿਜਲੀ ਵੀ ਕੱਟ ਕਰ ਦੇਣੀ ਆ, ਮੈਂ ਇੱਥੇ ਵੀ ਸਬਸਿਡੀ ਲਾ ਦੇਣੀ, ਮੈਂ ਇੱਥੇ ਵੀ ਟੈਰਫ ਲਾ ਦੇਣਾ, ਮੈਂ ਇੱਥੇ ਵੀ ਟੈਰਫ ਲਾ ਦੇਣਾ, ਮੈਂ ਇੱਦਾਂ ਕਰਨਾ। ਹੁਣ ਡਾਗਫੋਰਡ ਸਾਹਿਬ ਹੁਣੀ ਬੋਲਦੇ ਕਿਉਂ ਨੀ? ਹੁਣ ਉਹ ਕਿੱਥੇ ਆ ਇਸ ਵੇਲੇ ਡਾਗਫੋਰਡ ਸਾਹਿਬ ਹੁਣੀ, ਕੀ ਕਰ ਰਹੇ ਆ, ਇਹਦੇ ਬਾਰੇ ਦੱਸੇ। ਥੈਂਕ ਯੂ ਜਸਵੀਰ ਜੀ।
ਹਾਂਜੀ ਸਰਜੀਤ ਜੀ, ਦੇਖੋ ਇਹਦੇ ਚ ਮੈਂ ਪਹਿਲੇ ਗੱਲ ਤਾਂ ਇਹ ਕਹਾਂਗਾ ਕਿ ਜਪਾਨ ਦੇ ਉੱਤੇ ਵੀ ਟੈਰਿਫ ਲੱਗੇ ਨੇ 15%, ਯੂਰਪੀਅਨ ਯੂਨੀਅਨ ਤੇ ਵੀ 15% ਲੱਗੇ ਨੇ, ਠੀਕ ਹੈ। ਸੋ ਕਿਸੇ ਦੇ 10%, ਕਿਸੇ ਦੇ 15%, ਇੰਗਲੈਂਡ ਦੇ 10% ਦਾ, ਠੀਕ ਹੈ, ਕਿਤੇ ਇੰਡੋਨੇਸ਼ੀਆ, ਵੀਅਤਨਾਮ, ਕਿਸੇ ਦੇ 10, ਕਿਸੇ ਦੇ 15, ਕਿਸੇ ਦੇ 19%, ਇੰਡੀਆ ਤੇ ਅੱਜ 25% ਦੀ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈ। ਲੇਕਿਨ ਕੈਨੇਡਾ ਦੇ ਉੱਤੇ ਮਾਮਲਾ ਇਕੱਲਾ ਟੈਰਿਫ ਦਾ ਨਹੀਂ ਹੈ, ਕੈਨੇਡਾ ਦੇ ਉੱਤੇ ਤੇ ਜਦੋਂ ਇਹ ਕਿਹਾ ਜਾ ਰਿਹਾ ਕਿ ਤੁਹਾਨੂੰ ਅਸੀਂ ਆਪਣੀ 50 ਠੀਕ ਹੈ ਕਿ ਤੁਸੀਂ ਸਾਡੇ ਨਾਲ ਆ ਜਾਓ, ਸ਼ਾਮਿਲ ਹੋ ਜਾਓ। ਉਹ ਫਿਰ ਸਾਡੇ ਲਈ ਬੜੀ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ ਕਿ ਜਦੋਂ ਸਾਡੇ ਆਪਣਾ ਬੜੇ ਭਰਾ ਹੀ ਅਸੀਂ ਅਜੇ ਵੀ ਮੰਨਦੇ ਹਾਂ ਅਮਰੀਕਾ ਸਾਨੂੰ ਜਦੋਂ ਐਸੀ ਗੱਲ ਕਰਨੀ ਸ਼ੁਰੂ ਕਰ ਦੇਵੇ, ਠੀਕ ਹੈ, ਉਹ ਸਾਡੇ ਲਈ ਬੜੀ ਦਿੱਕਤ ਵਾਲੀ ਗੱਲ ਹੈ। ਔਰ ਮੈਂ ਸਮਝਦਾ ਕਿ ਜਿਹੜੀ ਅਗਸਤ ਫਸਟ ਨੂੰ ਹੁਣ ਤਾਂ 24 ਘੰਟੇ ਰਹਿ ਗਏ ਨੇ, ਡੀਲ ਹੁੰਦੀ ਵੀ ਨਜ਼ਰ ਨਹੀਂ ਆ ਰਹੀ, ਬਟ ਜੇ ਹੋ ਵੀ ਗਈ ਇਹ ਡੀਲ ਕੋਈ ਜ਼ਿਆਦਾ, ਹੁਣ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਅਗਸਤ ਪਹਿਲੇ ਤੋਂ ਬਾਅਦ ਕੋਈ ਟ੍ਰੇਡ ਡੈਡਲਾਈਨ ਐਕਸਟੈਂਡ ਨਹੀਂ ਹੋਏਗੀ, ਜੋ ਪਹਿਲਾਂ 21 ਜੁਲਾਈ ਸੀਗੀ ਜਾਂ ਉਸ ਤੋਂ ਪਹਿਲਾਂ ਵੀ ਡੈਡਲਾਈਨ ਆਉਂਦੀਆਂ ਰਹੀਆਂ ਨੇ, ਠੀਕ ਹੈ, ਲੇਕਿਨ ਹੁਣ ਉਹ 21 ਜੁਲਾਈ ਜਾਂ ਫਸਟ ਅਗਸਤ ਤੋਂ ਬਾਅਦ ਉਹ ਕਹਿੰਦੇ ਚੇਂਜ ਨਹੀਂ ਹੋਣੀ। ਲੇਕਿਨ ਮੇਨ ਗੱਲ ਇਹ ਆ, ਹੁਣ ਇੰਡੀਆ ਤੇ ਵੀ ਤਾਂ 25% ਅੱਜ ਟੈਰਿਫ ਅਨਾਊਂਸ ਹੋ ਗਏ ਨੇ, ਉਹ ਤਾਂ ਇੰਡੀਆ ਕਹਿੰਦਾ ਠੀਕ ਹੈ ਜੀ ਕਰ ਲਿਓ, ਠੀਕ ਹੈ, ਲੇਕਿਨ ਅਮਰੀਕਾ ਇਹ ਥੋੜੀ ਕਹਿ ਰਿਹਾ ਵੀ ਅਸੀਂ ਇੰਡੀਆ ਤੇ ਕਬਜ਼ਾ ਕਰ ਲੈਣਾ ਜਾਂ ਇੰਡੀਆ ਨੂੰ ਆਪਣੀ ਕੋਈ ਸਟੇਟ ਬਣਾ ਲੈਣਾ। ਕੈਨੇਡਾ ਇੰਡੀਆ ਤੋਂ ਬੜੀ ਕੰਟਰੀ ਹੈ, ਲਾਰਜੈਸਟ ਇਨ ਟਰਮਸ ਆਫ ਸਾਈਜ਼ ਹੈ, ਐਡੀ ਵੱਡੀ ਕੰਟਰੀ, ਇੰਡੀਆ ਤੋਂ ਵੀ ਕਿਤੇ ਬੜੀ ਕੰਟਰੀ ਹੈ ਕੈਨੇਡਾ, ਤੇ ਉਹਨੂੰ ਕਹਿ ਦੇਣਾ ਕਿ ਜੀ ਤੁਹਾਨੂੰ ਅਸੀਂ ਆਪਣੀ 51st ਸਟੇਟ ਬਣਾ ਲੈਣਾ, ਉਹਦੇ ਨਾਲ ਫਿਰ ਕੈਨੇਡਾ ਓਬਜੈਕਸ਼ਨ ਉਹਦੇ ਤੇ ਹੈ। ਔਰ ਮੈਂ ਕਿਸੇ ਦਿਨ ਡਿਟੇਲ ਚ ਪ੍ਰੋਗਰਾਮ ਕਰਾਂਗਾ ਕਿ ਅਸੀਂ ਵਿਦ ਯੂ ਰਿਸਪੈਕਟ ਕਹਾਂਗਾ ਕਿ ਸ਼ਾਇਦ ਸਾਡੇ ਜੋ ਬਹੁਤੇ ਲੋਕ ਅਸੀਂ ਇਸ ਡਿਫਰੈਂਸ ਨੂੰ ਪ੍ਰੋਪਰਲੀ, ਕਿਉਂਕਿ ਵੀ ਟੇਕ ਥਿੰਗਸ ਫੋਰ ਗ੍ਰਾਂਟਿਡ, ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ, ਇਹਦੇ ਚ ਕੋਈ ਦੋ ਰਾਏ ਨਹੀਂ ਕਿ ਬਹੁਤ ਚੈਲੰਜਸ ਪਿਛਲੇ 10-15 ਸਾਲ ਚ ਆਏ ਨੇ। ਮੈਂ ਕੱਲਾ ਲਿਬਰਲ ਨੂੰ ਨਹੀਂ ਕਹਾਂਗਾ, ਇਹਦੇ ਚ ਕੰਜ਼ਰਵੇਟਿਵ ਟਾਈਮ ਵਿਚ ਵੀ ਥੋੜੇ ਥੋੜੇ ਆਉਣੇ ਸ਼ੁਰੂ ਹੋ ਗਏ ਸੀ, ਪਰ ਆਹ ਜਿਹੜੇ ਪਿਛਲੇ 10 ਸਾਲ ਬੀਤੇ ਨੇ ਇਹਦੇ ਵਿਚ ਤਾਂ ਫਿਰ ਸਿਲਸਿਲਾ ਹੀ ਕੁਛ ਹੋਰ ਹੋ ਗਿਆ ਨਾ, ਬਹੁਤ ਖਰਾਬੀ ਹੋਈ ਹੈ, ਅਫੋਰਡੇਬਿਲਟੀ, ਕ੍ਰਾਈਮ, ਇਨਫਰਾਸਟ੍ਰਕਚਰ ਕੋਈ ਡਿਵੈਲਪ ਨਹੀਂ ਕੀਤਾ, ਵਿਜ਼ਨ ਕੋਈ ਸੀਗਾ ਨਹੀਂ, ਅਸੀਂ ਬਜਟ ਡੈਫੀਸਿਟ ਤੇ ਡੈਫੀਸਿਟ ਰਨ ਕਰਦੇ ਚਲੇ ਗਏ ਹਾਂ। ਸੋ ਖਾਸਾ ਨੁਕਸਾਨ ਹੋਇਆ ਜੇ ਅਸੀਂ ਸਾਰੀਆਂ ਚੀਜ਼ਾਂ ਦੇਖੀਏ, ਲੇਕਿਨ ਅੱਜ ਵੀ ਅਸੀਂ ਯੂਐਸ ਤੋਂ ਬਹੁਤ ਅਲੱਗ ਹਾਂ ਸਰ, ਬਹੁਤ ਅਲੱਗ। ਯੂਐਸ ਦੇ ਵਿਚ ਪੈਸਾ ਫੇਕ ਤਮਾਸ਼ਾ ਦੇਖ, ਜੇ ਸਿੱਧੀ ਗੱਲ ਸੁਣੀ ਹੈ ਮੇਰੇ ਤੋਂ, ਯੂਐਸ ਦੇ ਵਿਚ ਨਾ ਪੈਸਾ ਫੇਕ ਤਮਾਸ਼ਾ ਦੇਖ ਵਾਲਾ ਕੰਮ ਹੋਇਆ ਪਿਆ ਅਮਰੀਕਾ ਦੇ ਵਿਚ, ਐਂਡ ਇਟਸ ਨਾਟ ਫੋਰ ਰਿਪਬਲਿਕਨਸ ਔਰ ਨਾਟ ਫੋਰ ਡੈਮੋਕਰੇਟਸ, ਦੋਨੋਂ ਪਾਸੇ ਹੀ ਹੈ, ਚਾਹੇ ਰਿਪਬਲਿਕਨਸ ਨੇ ਚਾਹੇ ਡੈਮੋਕਰੇਟਸ ਨੇ। ਅੱਜ ਇੱਥੇ ਅਮਰੀਕਾ ਦੇ ਵਿਚ ਅਸੀਂ ਮਤਲਬ ਕਿ ਜਿਸ ਤਰ੍ਹਾਂ ਦਾ ਸਿਸਟਮ ਹੈ, ਜਿਸ ਤਰ੍ਹਾਂ ਦਾ ਪੈਸੇ ਦੀ ਤਾਕਤ ਦਾ ਬੋਲਬਾਲਾ ਹੈ, ਅੱਜ ਤੁਸੀਂ ਦੇਖਿਆ ਇਲੋਨ ਮਸਕ ਸਾਹਿਬ ਆਉਂਦੇ ਨੇ, ਪੈਸਾ ਲਗਾਉਂਦੇ ਨੇ, ਖੁੱਲ ਕੇ ਓਪਨਲੀ ਸਪੋਰਟ ਕਰਦੇ ਆ, ਔਰ ਬਾਅਦ ਦੇ ਵਿਚ ਖੁੱਲ ਕੇ ਆਪਣੀ ਮਨਮਰਜ਼ੀਆਂ ਕਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਉਹ ਕਹਿੰਦੇ ਨਹੀਂ ਜੀ ਮੇਰਾ ਟਰੰਪ ਸਾਹਿਬ ਦੇ ਨਾਲ ਇੱਦਾਂ ਹੋ ਗਿਆ, ਫਿਰ ਬਾਹਰ ਹੋ ਜਾਂਦੇ ਆ। ਇਹ ਤੁਹਾਡੇ ਸਾਹਮਣੇ ਜੋ ਕੁਛ ਹੋ ਰਿਹਾ, ਜੈਫਰੀ ਐਪਸਟਾਈਨ ਔਰ ਉਹਦੀ ਜਿਹੜੀ ਗਰਲਫ੍ਰੈਂਡ ਆ ਗਲੇਨ ਮੈਕਸਵੈਲ, ਗਲੇਨ ਬੈਠੀ ਹੈ ਜੇਲ੍ਹ ਦੇ ਵਿਚ, ਉਹ ਜੋ ਜੋ ਅੱਜ ਵੀ ਡਿਵੈਲਪਮੈਂਟਸ ਹੋ ਰਹੀਆਂ, ਔਰ ਜੋ ਜੈਫਰੀ ਐਪਸਟਾਈਨ ਦੇ ਟਾਈਮ ਵੀ ਜੋ ਕੁਛ ਹੋਈਆਂ ਡਿਵੈਲਪਮੈਂਟਸ, ਲੋਕਾਂ ਨੂੰ ਪਤਾ ਨਹੀਂ ਹੈ, ਕੋਈ ਟਰਾਂਸਪੇਰੈਂਸੀ ਨਹੀਂ ਹੈ, ਕੁਛ ਨਹੀਂ ਹੈ, ਔਰ ਲੇਕਿਨ ਇਹਦੇ ਵਿਚ ਇੱਕ ਬਹੁਤ ਬੜਾ ਬੜੇ ਬੜੇ ਨਾਮ ਨੇ ਉਹਦੇ ਵਿਚ। ਟਰੰਪ ਸਾਹਿਬ ਕਹਿ ਰਹੇ ਜੀ ਉੱਥੇ ਫਲਾਨਾ ਬੰਦਾ ਗਿਆ, ਬਿਲ ਕਲਿੰਟਨ ਗਿਆ, ਯੇ ਗਿਆ, ਵੋ ਗਿਆ, ਉਹ ਤਾਂ ਉੱਥੇ ਕਿਹੜੇ ਬੰਦੇ ਗਏ ਨੇ, ਉੱਥੇ ਕੌਣ ਗਏ ਨੇ, ਕੀ ਉੱਥੇ ਹੁੰਦਾ ਰਿਹਾ, ਕਿਹੜਾ ਨੈਟਵਰਕ ਹੈ, ਕੌਣ ਜਾਣਦਾ। ਸੋ ਅੱਜ ਤੁਹਾਡੇ ਸਾਹਮਣੇ ਆ। ਫਿਰ ਇੱਕ ਬਹੁਤ ਬੜੀ ਇੰਪੋਰਟੈਂਟ ਚੀਜ਼ ਆ ਹੈਲਥ ਕੇਅਰ, ਆ ਜਿਹੜਾ ਬਿਗ ਬਿਊਟੀਫੁਲ ਬਿੱਲ ਆਇਆ ਜੋ ਉਹਦੇ ਵਿਚ ਇੰਨਾ ਨੁਕਸਾਨ ਹੋ ਗਿਆ, ਇੰਨਾ ਕਰਜ਼ਾ ਲੈ ਲਿਆ, ਠੀਕ ਹੈ, ਅਮੀਰਾਂ ਨੂੰ ਇੰਨਾ ਫਾਇਦਾ ਹੋ ਗਿਆ, ਉਹਨਾਂ ਨੂੰ ਇੰਨੀਆਂ ਰਿਆਇਤਾਂ ਮਿਲ ਗਈਆਂ, ਆਮ ਅਮਰੀਕਨ ਦਾ ਹੈਲਥ ਕੇਅਰ ਕਿੱਥੇ ਗਿਆ, ਆਮ ਅਮਰੀਕਨ ਨੂੰ ਹੈਲਥ ਕੇਅਰ ਦੀ ਕੋਈ ਇੰਸ਼ੋਰੈਂਸ ਕੁਛ ਬੜੋਤਰੀ ਹੋਈ, ਆਮ ਅਮਰੀਕਨ ਤਾਂ ਹੋਰ ਜ਼ਿਆਦਾ ਸਕੂਈਜ਼ ਹੋ ਰਿਹਾ। ਕੈਨੇਡਾ ਦੇ ਵਿਚ ਇੱਥੇ ਹੈਲਥ ਕੇਅਰ ਦਾ ਬਹੁਤ ਵਧੀਆ ਸਾਡਾ ਸੈਟਅਪ ਹੈਗਾ, ਐਂਡ ਆਈ ਸਟਰੋਂਗਲੀ ਬਿਲੀਵ ਦੈਟ ਜੇ ਅਸੀਂ ਵੈਸਟਰਨ ਵੈਲਿਊਜ਼ ਦੀ ਗੱਲ ਕਰਦੇ ਹਾਂ, ਕੈਨੇਡੀਅਨਸ ਆਰ ਮੱਚ ਮੋਰ ਪੋਲਾਈਟ। ਸੋ ਕੈਨੇਡਾ ਨੂੰ ਆਪਣਾ, ਬਾਕੀ ਦੇਖੋ ਹੁਣ ਕੈਨੇਡਾ ਲਈ ਵੀ ਬੜੀ ਚੀਜ਼ਾਂ, ਹੁਣ ਮੈਂ ਤੁਹਾਨੂੰ ਇੱਕ ਜਿਹੜੀ ਤਾਜ਼ਾ ਅੱਜ ਬੜਾ ਚੈਲੰਜ ਕੈਨੇਡਾ ਨੂੰ ਆ ਰਿਹਾ ਅਮਰੀਕਾ ਦੇ ਨਾਲ, ਇਨਡਾਇਰੈਕਟ ਚੈਲੰਜ ਹੈ ਬਟ ਬਿਲਕੁਲ ਚੈਲੰਜ ਹੈ। ਕੈਨੇਡਾ ਚਾਹੁੰਦਾ ਹੈ ਕਿ ਅਸੀਂ ਆਪਣਾ ਟ੍ਰੇਡ ਡਾਇਵਰਸੀਫਾਈ ਕਰੀਏ, ਪਰ ਅਸੀਂ ਇੰਡੀਆ ਦੇ ਨਾਲ ਫਟਾਫਟ ਦੋਸਤੀ ਕਿਉਂ ਵਧਾਉਣ ਲੱਗ ਪਏ ਹਾਂ, ਕਿਉਂਕਿ ਦੋ ਬੜੀਆਂ ਇਕੋਨਮੀਜ਼ ਨੇ, ਠੀਕ ਹੈ, ਚਾਈਨਾ ਔਰ ਇੰਡੀਆ, ਔਰ ਤੀਸਰੀ ਬੜੀ, ਇੱਕ ਹੋਰ ਬੜੀ ਇਕੋਨਮੀ ਲੈ ਲਓ ਜਪਾਨ, ਜਪਾਨ ਦੇ ਨਾਲ ਵੀ ਅਸੀਂ ਟ੍ਰੇਡ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ, ਸਾਡੇ ਪ੍ਰਧਾਨ ਮੰਤਰੀ ਬਾਤ ਕਰਨੀ ਔਰ ਸਾਡੇ ਫੋਰਨ ਮਿਨਿਸਟਰ ਅਨੀਤਾ ਆਨੰਦ ਜੀ, ਜਪਾਨ, ਸਾਊਥ ਕੋਰੀਆ, ਏਸ਼ੀਅਨ ਸਮਿਟ ਅਟੈਂਡ ਕੀਤਾ ਉਹਨਾਂ ਨੇ, ਠੀਕ ਹੈ, ਮੋਦੀ ਸਾਹਿਬ ਨੂੰ ਇੱਥੇ ਵੈਲਕਮ ਕੀਤਾ ਗਿਆ ਕਿ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਟਸ ਅ ਗ੍ਰੇਟ ਆਨਰ ਟੂ ਹੈਵ ਯੂ ਹੇਅਰ। ਕਿਉਂ ਕਰ ਰਹੇ ਹਾਂ ਅਸੀਂ ਸਾਰਾ ਕੁਝ, ਕਿਉਂਕਿ ਚਾਈਨਾ ਦੇ ਨਾਲ ਫੋਨ ਤੇ ਗੱਲ ਤੇ ਕਰ ਲਈ, ਪਰ ਚਾਈਨਾ ਨਾਲ ਟ੍ਰੇਡ ਅਸੀਂ ਜ਼ਿਆਦਾ ਵਧਾਵਾਂਗੇ ਅਮਰੀਕਾ ਨਾਰਾਜ਼ ਹੋ ਜਾਏਗਾ। ਅਸੀਂ ਅਮਰੀਕਾ ਦੇ ਨਾਲ ਇਹ ਵੀ ਕੰਪਰੋਮਾਈਜ਼ ਕਰ ਲਿਆ ਕਿ ਤੁਹਾਨੂੰ ਡਿਜੀਟਲ ਸੇਲ ਟੈਕਸ ਅਸੀਂ ਨਹੀਂ ਲਗਾ ਰਹੇ, ਉਹ ਕੰਪਰੋਮਾਈਜ਼ ਹੈ ਬੜਾ ਵੱਡਾ। ਇੰਨੀਆਂ ਬੜੀਆਂ ਬੜੀਆਂ ਕੰਪਨੀਜ਼ ਹੈਗੀਆਂ ਨੇ ਉੱਥੇ, ਉਹਨਾਂ ਨੂੰ ਸਾਡੇ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ। ਆ ਰੋਜ਼, ਮੈਂ ਕੱਲ ਵੀ ਇਹੀ ਜ਼ਿਕਰ ਕਰ ਰਿਹਾ ਸੀ, ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਹਰ ਰੋਜ਼ ਮੇਨ ਸਟ੍ਰੀਮ ਮੀਡੀਆ ਦੇ ਵਿਚ ਜਿੰਨੇ ਬੜੇ ਬੜੇ ਮੇਨ ਸਟ੍ਰੀਮ ਮੀਡੀਆ ਦਾ ਆ ਰਹੇ ਆ, ਉਹ ਜੋਬ ਕੱਟ ਕਰ ਰਹੇ ਨੇ, ਇੰਕਲੂਡਿੰਗ ਸੀਬੀਸੀ ਜਿਹਨੂੰ ਕੋਈ ਗਵਰਨਮੈਂਟ ਫੰਡਿੰਗ ਕਰਦੀ ਹੈ। ਪੱਤਰਕਾਰਾਂ ਦੀ ਜੌਬ ਜਾ ਰਹੀਆਂ ਨੇ। ਮੈਂ ਕਦੇ ਵੀ, ਮੈਂ ਹਮੇਸ਼ਾ ਗੱਲ ਕੀਤੀ ਔਰ ਅੱਜ ਵੀ ਦੁਬਾਰਾ ਗੱਲ ਕਰਦਾ, ਮੈਂ ਮੀਡੀਆ ਨੂੰ ਕਦੇ ਵੀ ਕਿਸੇ ਮੀਡੀਆ ਅਦਾਰੇ ਨੂੰ ਐਜ਼ ਅ ਕੰਪੀਟੀਟਰ ਕਦੇ ਵੀ ਨਹੀਂ ਦੇਖਿਆ, ਨੈਵਰ। ਕਿਉਂਕਿ ਮੈਨੂੰ ਪਤਾ ਹੈ ਕਿ ਜੇ 1000 ਮੀਡੀਆ ਅਦਾਰਿਆਂ ਦੀ ਜਗ੍ਹਾ ਹੈ ਕੈਨੇਡਾ ਚ, ਤੇ ਓਪਰੇਟ ਤੇ 100 ਕਰ ਰਿਹਾ, 1/10 ਕਰ ਰਿਹਾ, 1000 ਮੀਡੀਆ ਅਦਾਰਿਆਂ ਦੀ ਜਗ੍ਹਾ ਹੈ ਤੇ ਓਪਰੇਟ ਤਾਂ ਸਿਰਫ 10 ਕਰ ਰਿਹਾ। ਸਾਡਾ ਜੇ ਮੈਂ ਆਪਣਾ ਮੇਨ ਸਟ੍ਰੀਮ ਦੇ ਵਿੱਚ ਰੋਜ਼ ਮੀਡੀਆ ਵਾਲੇ ਜਿਹੜੇ ਨੇ ਉਹ ਮੀਡੀਆ ਲੈਂਡ ਸਪੇਸ ਜਿਹੜੀ ਉਹ ਘੱਟ ਰਹੀ ਹੈ। ਸਾਡੇ ਇੱਥੇ ਮਿਸਿਸਾਗਾ ਨਿਊਜ਼ ਸਾਰਾ ਕੁਛ ਆਉਂਦਾ ਸੀਗਾ, 3 ਵਾਰ ਆਉਂਦਾ ਸੀ ਮਿਸਿਸਾਗਾ ਨਿਊਜ਼, ਇਟੂ ਬਿਕੋ ਗਾਰਡੀਅਨ, ਮਿਸਿਸਾਗਾ ਨਿਊਜ਼, ਬ੍ਰੈਂਪਟਨ ਗਾਰਡੀਅਨ, 60 ਅਖਬਾਰ ਇੱਕ ਦਿਨ ਦੇ ਵਿੱਚ ਝਟਕੇ ਚ ਬੰਦ ਹੋ ਗਏ। 60 ਅਖਬਾਰ, ਕਿੰਨੇ ਪੱਤਰਕਾਰ ਚਲੇ ਗਏ, ਕਿੰਨੇ ਲੋਕ ਮੀਡੀਆ ਚ ਕੰਮ ਕਰਦੇ, ਨੌਕਰੀਆਂ ਸਭੀਆਂ ਚਲੀਆਂ ਗਈਆਂ। ਕਿਉਂ ਗਈਆਂ? ਗੂਗਲ, ਫੇਸਬੁੱਕ, ਸਾਰਾ ਪੈਸਾ ਤਾਂ ਉੱਥੇ ਜਾਂਦਾ। ਔਰ ਮੈਂ ਕੱਲ ਦੀ ਗੱਲ ਕੀਤੀ ਸੀ ਔਰ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਸਾਡੇ ਕਈ ਵੀ ਇਲੈਕਟਿਡ ਰਿਪ੍ਰੈਜੈਂਟੇਟਿਵ, ਤੁਸੀਂ ਆਪ ਨਿਗਾਹ ਮਾਰੋ, ਹੁਣ ਮੈਂ ਕਿਹਦਾ ਕਿਹਦਾ ਨਾਮ ਲਵਾਂ, ਮਿਊਨਿਸਪਲ, ਪ੍ਰੋਵਿੰਸ਼ੀਅਲ ਔਰ ਫੈਡਰਲ ਲੈਵਲ ਦੇ ਉੱਤੇ ਸਾਡੇ ਇਲੈਕਟਿਡ ਰਿਪ੍ਰੈਜੈਂਟੇਟਿਵ, ਟੈਕਸਪੇਅਰ ਦਾ ਪੈਸਾ ਅੱਜ ਵੀ ਉਹਨਾਂ ਅਮਰੀਕਨ ਕੰਪਨੀਜ਼ ਨੂੰ ਦਿੰਦੇ ਆ, ਫੇਸਬੁੱਕ ਔਰ ਗੂਗਲ ਨੂੰ, ਜਿਹੜੇ ਕਹਿੰਦੇ ਆ ਕਿ ਸਾਨੂੰ ਤੁਹਾਡੇ ਪੈਸੇ ਦੀ ਜ਼ਰੂਰਤ ਨਹੀਂ ਹੈ। ਸਾਡੇ ਕੋਲ ਤਾਂ ਲੋਕ, ਫੇਸਬੁੱਕ ਕਹਿੰਦੀ ਹੈ ਸਾਡੇ ਤਾਂ ਲੋਕ ਵਾਇਰਲ ਵੀਡੀਓ ਦੇਖਣ ਆਉਂਦੇ, ਖਬਰ ਦੇਖਣ ਥੋੜੀ ਆਉਂਦੇ ਆ, ਅਸੀਂ ਤੁਹਾਡੀਆਂ ਖਬਰਾਂ ਦੇ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ। ਔਰ ਡਿਜੀਟਲ ਸੇਲ ਟੈਕਸ ਬਿਲਕੁਲ ਸਹੀ ਲਗਾਇਆ ਸੀ ਟਰੂਡੋ ਸਾਹਿਬ ਦੇ ਟਾਈਮ ਤੇ, 2023 ਚ ਸ਼ੁਰੂਆਤ ਹੋਈ ਸੀ, ਹੁਣ ਮਾਰਕ ਕਾਰਦੀ ਸਾਹਿਬ ਇਹਨੂੰ ਅੱਗੇ ਵਧਾ ਰਹੇ ਸੀਗੇ। ਡਿਜੀਟਲ ਸੇਲ ਟੈਕਸ ਸਾਨੂੰ 5 ਸਾਲਾਂ ਚ $7 billion ਮਿਲਣਾ ਸੀਗਾ, ਸੋ ਇਹ ਸਾਨੂੰ ਕੈਨੇਡਾ ਨੂੰ ਫਾਇਦਾ ਹੋਣਾ ਸੀ, ਉਹ ਉਹਨਾਂ ਨੇ ਸਾਨੂੰ ਧੱਕਾ ਕਰ ਦਿੱਤਾ, ਅਸੀਂ ਉਹ ਵੀ ਕੰਪਰੋਮਾਈਜ਼ ਕਰ ਗਏ ਹਾਂ। ਮੀਡੀਆ ਲੈਂਡਸਕੇਪ ਸ਼੍ਰਿੰਕ ਕਰ ਰਿਹਾ, ਈਵਨ ਸਾਡੇ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਵੀ। ਮੈਂ ਸ਼ੁਰੂ ਤੋਂ ਇੱਕ ਗੱਲ ਕਰਦਾ ਚਲਾ ਆ ਰਿਹਾ, ਮੇਰੇ ਨਾਲ ਬੈਠਣਾ, ਆਪਾਂ ਕੋਈ ਕੰਸਟਰਕਟਿਵ ਕੰਮ ਕਰੀਏ ਮੀਡੀਆ ਵਾਲੇ ਬੈਠ ਕੇ, ਠੀਕ ਹੈ ਨੀ? ਮੇਰੇ ਕੋਲ ਉਹਦੇ ਲਈ ਵਿਦ ਡਿਊ ਰਿਸਪੈਕਟ ਬਿਲਕੁਲ ਟਾਈਮ ਨਹੀਂ ਹੈ ਕਿ ਅਸੀਂ ਉਹ ਇਹ ਬੈਠ ਕੇ ਚਾਹ ਸਮੋਸੇ ਪਕੌੜੇ ਜਾਂ ਆਪਣਾ ਪੈਗ ਸ਼ੈਗ ਲਾ ਲਏ, ਕਿ ਕੋਈ ਵੀ ਚੀਜ਼ ਹੈ, ਚਾਹ ਸਮੋਸੇ ਪਕੌੜੇ ਪੈਗ ਸ਼ੈਗ ਲਈ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੈ। ਅਸੀਂ ਜੇ ਮੀਡੀਆ ਵਾਲੇ ਨੇ ਬੈਠਣਾ, ਯੈਸ ਆਈ ਵਿਲ ਡੈਫੀਨੇਟਲੀ ਜੁਆਇਨ ਦੈਟ ਮੀਟਿੰਗ, ਜਿੱਥੇ ਅਸੀਂ ਕੋਈ ਕੰਸਟਰਕਟਿਵ ਕਰੀਏ। ਜਿੱਦਾਂ ਅਸੀਂ ਬੜੀ ਵਾਰ ਬੜੇ ਕੰਸਟਰਕਟਿਵ ਕੰਮ ਸਾਡੇ ਸਾਊਥ ਏਸ਼ੀਅਨ ਮੀਡੀਆ ਚ ਅਸੀਂ ਕੀਤੇ ਆ, ਆਪਣੇ ਜਦੋਂ ਕੋਵਿਡ ਆਇਆ ਮੈਂ ਜਗਦੀਸ਼ ਜੀ ਨੂੰ ਫੋਨ ਕੀਤਾ ਸੀ, ਮੈਂ ਕਿਹਾ ਫਟਾਫਟ ਗਰੁੱਪ ਬਣਾਓ ਆਪਣੀਆਂ ਅਖਬਾਰਾਂ ਨੂੰ, ਸਾਰਿਆਂ ਨੂੰ ਦਿੱਕਤ ਪੈ ਰਹੀ ਹੈ। ਉਹਨਾਂ ਨੇ ਗਰੁੱਪ ਬਣਾਇਆ, ਬਿਲਕੁਲ ਸਰਕਾਰ ਨੇ ਸਾਡੀ ਗੱਲ ਸੁਣੀ, ਸਰਕਾਰ ਨੇ ਸਾਨੂੰ ਸਾਰਿਆਂ ਨੂੰ ਸਪੋਰਟ ਕੀਤੀ, ਸੋ ਚਾਹੇ ਥੋੜੇ ਥੋੜੇ ਪੈਸੇ ਮਿਲੇ ਪਰ ਕੋਈ ਦਾਲ ਫੁਲਕਾ ਤੇ ਕੋਈ ਮਾੜਾ ਮੋਟਾ ਚੱਲਦਾ ਹੋਇਆ ਨਾ ਕਿਸੇ ਦਾ ਉਸ ਦਰਮਿਆਨ, ਉਸ ਤੋਂ ਬਾਅਦ ਠੀਕ ਹੈ, ਉਹਨੇ ਥੋੜੀ ਜਿਹੀ ਸਪੋਰਟ ਦਿੱਤੀ, ਫਿਰ ਬੰਦ ਕਰਤੀ, ਦੈਟਸ ਫਾਈਨ, ਠੀਕ ਹੈ। ਲੇਕਿਨ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਅੱਜ ਮੇਨ ਸਟ੍ਰੀਮ ਮੀਡੀਆ ਤਾਂ ਲਗਾਤਾਰ ਸ਼੍ਰਿੰਕ ਕਰ ਰਿਹਾ, ਉਹ ਅਸੀਂ ਫਿਰ ਉਹਦੀ ਗੱਲ ਸੁਣ ਰਹੇ ਹਾਂ। ਫਿਰ ਗੋਲਡਨ ਡੋਮ ਜਿਹੜੀ ਉਹ ਕਹਿ ਰਹੇ ਏਅਰ ਮਿਸਾਈਲ ਡਿਫੈਂਸ ਸਿਸਟਮ ਉਹਨਾਂ ਨੇ, ਉਹਦੇ ਤੇ ਸਾਡੇ ਤੋਂ ਪੈਸਾ ਧੱਕੇ ਜਿਹੜਾ ਮੰਗੀ ਜਾ ਰਹੇ ਕਿ 50 billion, 60 billion, 70 billion ਦੇਣਾ ਪਏਗਾ ਸਾਨੂੰ, ਅਸੀਂ ਮੰਨ ਰਹੇ ਹਾਂ। ਫਿਰ ਅੱਗੇ ਚਲੋ, ਅੱਜ ਦੀ ਸਭ ਤੋਂ ਬੜਾ ਚੈਲੇਂਜ ਜਿਹੜਾ ਅੱਜ ਆਉਣਾ ਕੈਨੇਡਾ ਨੂੰ, ਸਭ ਤੋਂ ਬੜਾ ਜੋ ਇਸ ਵੇਲੇ ਚੈਲੇਂਜ ਕੀ ਆ, ਦੇਖੋ ਜੋ ਕੁਛ ਮੈਂ ਫਿਰ ਕਹਿ ਰਿਹਾ, ਇਜ਼ਰਾਈਲ ਔਰ ਗਜ਼ਾ ਦੇ ਵਿੱਚ ਜੋ ਹੋ ਰਿਹਾ ਉੱਥੇ, ਇਜ਼ਰਾਈਲ ਹੈਜ਼ ਦਾ ਰਾਈਟ ਟੂ ਡਿਫੈਂਡ, ਬਟ ਉੱਥੇ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਔਰ ਕੈਨੇਡਾ ਨੂੰ ਸਟੈਂਡ ਲੈਣਾ ਚਾਹੀਦਾ ਇਹਦੇ ਤੇ। ਮੈਂ ਬਿਲਕੁਲ ਸਹਿਮਤ ਹਾਂ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਦੇ ਨਾਲ, ਸਾਡੇ ਫੋਰਨ ਮਿਨਿਸਟਰ ਅਨੀਤਾ ਅਨੰਦ ਜੀ ਦੇ ਨਾਲ, ਬਿਲਕੁਲ ਸਾਨੂੰ ਸਟੈਂਡ ਲੈਣਾ ਚਾਹੀਦਾ ਉਹਦੇ ਉੱਤੇ। ਲੇਕਿਨ ਹੁਣ ਪ੍ਰੋਬਲਮ ਕੀ ਆਏਗੀ ਸਾਡੇ ਲਈ? ਪ੍ਰੋਬਲਮ ਇਹ ਆਏਗੀ ਕਿ ਅਸੀਂ ਇਜ਼ਰਾਈਲ ਨੂੰ ਤਾਂ ਨਾਰਾਜ਼ ਕਰਾਂਗੇ, ਨਾਲ ਅਮਰੀਕਾ ਨਾਰਾਜ਼ ਹੋ ਜਾਏਗਾ, ਕਿਉਂਕਿ ਅਮਰੀਕਾ ਔਰ ਉੱਥੇ ਤਾਂ ਟਰੰਪ ਸਾਹਿਬ ਨੇ ਕਹਿਤਾ ਕਿਹੜਾ ਉੱਥੇ ਹੰਗਰ, ਕਿਹੜਾ ਉੱਥੇ ਲੋਕ ਬੰਦਾ ਭੁੱਖ ਨਾ ਮਰੀ ਜਾਂਦਾ। ਉਹਨਾਂ ਦਾ ਤਾਂ ਵਸ ਚੱਲੇ ਤੋਂ ਸਵੇਰੇ ਜਾ ਕੇ ਉੱਥੇ ਇੱਕ ਰਿਸੋਰਟ ਜਿਹਾ ਬਣਾ ਦੇਣ, ਵੀ ਇਹਨਾਂ ਲੋਕਾਂ ਨੂੰ ਭੇਜੋ ਉੱਥੇ, ਅਫਰੀਕਾ ਵਗੈਰਾ ਭੇਜ ਦਿਓ, ਜਿੱਥੇ ਮਰਜ਼ੀ ਭੇਜ ਦਿਓ। ਉਹਨਾਂ ਲਈ ਉੱਥੇ ਇੱਕ ਬਿਜ਼ਨਸ ਸਟਾਈਲ ਹੈ, ਉਹਨਾਂ ਲਈ ਇੱਕ ਰੀਅਲ ਸਟੇਟ ਦਾ ਇੱਕ ਜਗ੍ਹਾ, ਬੜੀ ਵਧੀਆ ਰੀਅਲ ਸਟੇਟ ਦੀ ਜਗ੍ਹਾ, ਉੱਥੇ ਐਵੇਂ ਬੀਚ ਹੈਗੇ ਨੇ, ਰਿਸੋਰਟ ਬਣਾਓ, ਲੋਕ ਉੱਥੇ ਅਮੀਰ ਲੋਕ ਆਉਣ, ਪੈਸਾ ਬਣਾਏ, ਇਜ਼ਰਾਈਲ ਬਣਾਏ 4 ਪੈਸੇ, ਬਿਲਡਰ ਬਣਾਉਣ 4 ਪੈਸੇ, ਅਮਰੀਕਾ ਵਾਲੇ ਵੀ ਬਣਾ ਲੈਣ, ਠੀਕ ਨੀ? ਉੱਥੇ ਉਹਨਾਂ ਨੂੰ ਕੋਈ ਉਹਦੀ ਪਰਵਾਹੀ ਹੈ ਨੀ ਕਿ ਉੱਥੇ ਬੰਦੇ ਮਰ ਰਹੇ ਆ, ਭੁੱਖ ਨਾ ਕੀ ਹੈ, ਕੀ ਗੱਲਬਾਤ ਹੈ, ਉਹ ਕਹਿੰਦੇ ਸਾਨੂੰ ਇੰਨਾ ਕੋਈ ਲੈਣਾ ਦੇਣਾ ਨਹੀਂ, ਠੀਕ ਨੀ? ਤੋ ਉਹ ਹੁਣ ਜੇ ਉੱਥੇ ਫਰਾਂਸ ਨੇ ਕਿਹਾ, ਜਦੋਂ ਫਰਾਂਸ ਨੇ ਕਿਹਾ ਕਿ ਅਸੀਂ ਉਹਨੂੰ ਐਜ਼ ਅ ਸਟੇਟ ਰੈਕਗਨਾਈਜ਼ ਕਰਾਂਗੇ, ਤੁਸੀਂ ਸੁਣ ਲਿਆ ਟਰੰਪ ਸਾਹਿਬ ਦੇ ਬਿਆਨ, ਉਹਨਾਂ ਨੇ ਕਿਹਾ, ਔਰ ਉਹਨਾਂ ਨੇ ਕਿਹਾ ਉਸ ਸਮੇਂ ਕਿ ਜੀ ਉਹ ਉਹਦਾ ਕੋਈ ਮੈਟਰ ਨਹੀਂ ਕਰਦਾ, ਉਹਨੂੰ ਕੌਣ ਪੁੱਛਦਾ ਹੈਗਾ ਫਰਾਂਸ ਨੂੰ, ਇਟ ਡਜ਼ ਨਾਟ ਮੈਟਰ ਵਟ ਐਵਰ ਦੇ ਸੇ। ਹੁਣ ਇੰਗਲੈਂਡ ਨੇ ਕਿਹਾ ਕਿ ਭਾਈ ਜੇ ਤੁਸੀਂ ਫਟਾਫਟ ਸੀਜ਼ਫਾਇਰ ਨਹੀਂ ਕੀਤੀ ਤਾਂ ਅਸੀਂ ਪੈਲੇਸਟਾਈਨ ਨੂੰ ਐਜ਼ ਅ ਸਟੇਟ ਰੈਕਗਨਾਈਜ਼ ਕਰ ਦੇਣਾ, ਔਰ ਕੈਨੇਡਾ ਇਜ਼ ਆਲਸੋ ਵੇਇੰਗ ਆਪਸ਼ਨਸ ਕਿ ਅਸੀਂ ਪੈਲੇਸਟਾਈਨ ਨੂੰ ਐਜ਼ ਅ ਸਟੇਟ ਰੈਕਗਨਾਈਜ਼ ਕਰਨਾ ਹੈ। ਉਧਰੋਂ ਇੰਡੀਆ ਵੀ ਗੱਲ ਕਰ ਰਿਹਾ, ਪਰ ਦੇਖੋ ਇੰਡੀਆ ਔਰ ਮੈਂ ਬੜੇ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਇੰਡੀਆ ਔਰ ਚਾਈਨਾ ਦਾ, ਖਾਸ ਕਰ ਚਾਈਨਾ ਦਾ ਤੇ ਅਮਰੀਕਾ ਕੁਛ ਵੀ ਨਹੀਂ ਵਿਗਾੜ ਸਕਦਾ, ਚਾਈਨਾ ਨੂੰ ਕੋਈ ਤਾਕਤ ਨਹੀਂ ਦੁਨੀਆਂ ਦੀ ਰੋਕ ਸਕਦੀ। ਚਾਈਨਾ ਵਿਲ ਬੀ ਦਾ ਫਸਟ ਕੰਟਰੀ ਜਿਹਨੇ ਕਿ $50 trillion ਦੀ ਇਕੋਨਮੀ ਖੜੀ ਕਰ ਦੇਣੀ ਹੈ, ਠੀਕ ਨੀ? ਸੋ ਚਾਈਨਾ ਨੂੰ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਉਹਨਾਂ ਦੇ ਆਪਣੇ ਹੀ ਘਰ ਦੇ ਵਿੱਚ ਕੁਛ ਰੱਬ ਨਾ ਕਰੇ ਕੋਈ ਗੜਬੜੀ, ਚਲੋ ਹਰੇਕ ਦਾ ਅਸੀਂ ਤਾਂ ਵਧੀਆ ਕਹਿੰਦੇ ਹਾਂ ਵੀ ਉਹਨਾਂ ਦੇ ਆਪਣੇ ਘਰ ਦੇ ਵਿੱਚ ਰੱਬ ਨਾ ਕਰੇ ਕੋਈ ਚਾਈਨਾ ਚ ਕੋਈ ਗੜਬੜੀ ਹੋ ਗਈ ਤਾਂ ਗੱਲ ਅਲੱਗ ਹੈ। ਅਦਰਵਾਈਜ਼ ਚਾਈਨਾ ਦੇਖੋ, ਚਾਈਨਾ ਜਿਹੜੇ ਨਾ ਤਿੰਨ ਪੈਰਾਮੀਟਰ ਬਹੁਤ ਸਟਰੋਂਗਲੀ ਅੱਗੇ ਵੱਧ ਰਿਹਾ, ਜਿਹਨੂੰ ਮੈਂ ਗਲੋਬਲ ਪਾਵਰ ਦੇ ਮੇਰੇ ਚਾਰ ਪੈਰਾਮੀਟਰ ਨੇ ਚਾਰ, ਉਹਦੇ ਵਿੱਚੋਂ ਤਿੰਨਾਂ ਚ ਚਾਈਨਾ ਬਹੁਤ ਸਟਰੋਂਗਲੀ, ਇਕੋਨਮੀ ਨੰਬਰ ਦੋ ਤੇ ਟੈਕਨੋਲੋਜੀ, ਨੰਬਰ ਤਿੰਨ ਤੇ ਡਿਫੈਂਸ, ਤੇ ਨੰਬਰ ਚਾਰ ਤੇ ਸਿਟੀਜ਼ਨ ਪ੍ਰੋਸਪੈਰਿਟੀ। ਇਹ ਚਾਰ ਮੇਰੇ ਪੈਰਾਮੀਟਰ ਨੇ ਆਪਣੇ ਬਣਾਏ ਨੇ ਮੇਰੇ, ਔਰ ਇਹ ਮੈਂ ਵਰਡ ਜਿਹੜਾ ਕਹਿ ਰਿਹਾ ਅੱਜ ਕੱਲ ਬਾਰ ਬਾਰ ਯੂਜ ਕਰ ਰਿਹਾ ਗਲੋਬਲ ਪਾਵਰ, ਕਿ ਕੌਣ ਹੈ ਗਲੋਬਲ ਪਾਵਰ। ਗਲੋਬਲ ਪਾਵਰ ਦੇ ਵਿੱਚ ਚਾਈਨਾ ਦੇ ਕੋਲੇ ਤਿੰਨ ਪੈਰਾਮੀਟਰ ਬੜੇ ਸਟਰੋਂਗ ਨੇ ਇਸ ਵੇਲੇ, ਇਕੋਨਮੀ ਉਹਨਾਂ ਦੀ ਸਟਰੋਂਗ ਹੈ, ਉਹ ਆਪਣੇ ਟੈਕਨੋਲੋਜੀ ਚ ਬਹੁਤ ਤੇਜ਼ੀ ਨਾਲ ਅੱਗੇ ਲੀਡ ਕਰ ਰਹੇ ਨੇ, ਔਰ ਮਿਲਟਰੀ ਪਾਵਰ ਵੀ ਉਹਨਾਂ ਕੋਲ ਸਟਰੋਂਗ ਹੈ, ਔਰ ਹੌਲੀ ਹੌਲੀ ਉਹਨਾਂ ਦਾ ਸਿਟੀਜ਼ਨ ਪ੍ਰੋਸਪੈਰਿਟੀ ਇੰਡੈਕਸ ਵੀ ਹੌਲੀ ਹੌਲੀ ਬੈਟਰ ਹੁੰਦਾ ਜਾ ਰਿਹਾ, ਹਜੇ ਬਹੁਤ ਕੁਝ ਕਰਨਾ ਉਹਨਾਂ ਲਈ ਬਾਕੀ ਹੈ। ਸੋ ਚਾਈਨਾ ਨੇ ਤਾਂ ਸੁਣਨੀ ਨਹੀਂ ਉਹਨਾਂ ਦੀ ਗੱਲ, ਇੰਡੀਆ ਵੀ ਕੋਈ ਜ਼ਿਆਦਾ, ਇੰਡੀਆ ਵੀ ਇਹਨਾਂ ਪੈਰਾਮੀਟਰ ਤੇ ਇੰਡੀਆ ਦੀ ਵੀ ਡਿਵੈਲਪਮੈਂਟ ਹੁੰਦੀ ਜਾ ਰਹੀ ਹੈ। ਨੰਬਰ ਵਨ ਇਜ਼ ਇਕੋਨਮੀ, ਇੰਡੀਆ ਇਜ਼ ਦਾ ਫਾਸਟੈਸਟ ਗਰੋਇੰਗ ਇਕੋਨਮੀ ਟੂਡੇ। ਨੰਬਰ ਦੋ ਟੈਕਨੋਲੋਜੀ, ਟੈਕਨੋਲੋਜੀ ਹਜੇ ਇੰਡੀਆ ਹੈਜ਼ ਅ ਲੋਟ ਟੂ ਕੈਚ ਅਪ, ਲੋਟ ਟੂ ਕੈਚ ਅਪ ਕਰੀ ਜਾ ਰਿਹਾ, ਪਰ ਅੱਜ ਦੀ ਤਾਂ ਹੈਡਲਾਈਨ ਤੁਸੀਂ ਦੇਖ ਹੀ ਰਹੇ ਹੋ, ਅੱਜ ਦੀ ਹੈਡਲਾਈਨ ਕਿ ਨਾਸਾ ਔਰ ਇਸਰੋ, ਇਹ ਅੱਜ ਸੀਬੀਸੀ ਤੇ ਵੀ ਲੱਗੀ ਹੈ, ਦੁਨੀਆਂ ਭਰ ਚ ਲੱਗੀ ਅੱਜ ਦੀ ਹੈਡਲਾਈਨ, ਟੈਕਨੋਲੋਜੀਕਲ ਫੰਡ ਤੇ ਵੀ ਇੰਡੀਆ ਬੜਾ ਲੀਡ ਕਰਨ ਲੱਗ ਪਿਆ, ਲੇਕਿਨ ਹਜੇ ਹੋਰ ਬੜਾ ਕੁਝ ਕਰਨਾ ਬਾਕੀ ਹੈ। ਲੇਕਿਨ ਕੈਨੇਡਾ ਸਾਡੇ ਕੋਲ ਚੋਇਸ ਨਹੀਂ ਹੈ ਨਾ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਗੱਲ ਕਰਦਾ, ਅਸੀਂ ਹੁਣ ਕੈਨੇਡਾ ਦੀ ਸਾਡੀ ਸਰਕਾਰ ਜੇ ਕਹਿ ਦਿੰਦੀ ਹੈ, ਹੁਣ ਜਿਸ ਤਰ੍ਹਾਂ ਫਰਾਂਸ ਨੇ ਬਿਆਨ ਦੇ ਦਿੱਤਾ ਪੈਲੇਸਟਾਈਨ ਦੇ ਮਾਮਲੇ ਚ, ਇੰਗਲੈਂਡ ਬਿਆਨ ਦੇ ਰਿਹਾ, ਸਾਡੀ ਸਰਕਾਰ ਹਜੇ ਦੇ ਆਰ ਵੇਇੰਗ ਦੇਅਰ ਆਪਸ਼ਨਸ ਕਿ ਅਸੀਂ ਕਰੀਏ ਨਾ ਕਰੀਏ ਪੈਲੇਸਟਾਈਨੀਅਨ ਸਟੇਟ ਨੂੰ। ਹੁਣ ਜੇ ਕੈਨੇਡਾ ਬਿਆਨ ਦੇ ਦਿੰਦਾ, ਅਮਰੀਕਾ ਨੇ, ਉਹ ਇਜ਼ਰਾਈਲ ਨੇ ਤਾਂ ਨਾਰਾਜ਼ ਹੋਣਾ ਹੀ ਹੋਣਾ, ਅਮਰੀਕਾ ਨੇ ਬਹੁਤ ਨਾਰਾਜ਼ ਹੋ ਜਾਣਾ। ਸੋ ਸਾਨੂੰ ਤਾਂ ਅਸੀਂ ਤਾਂ ਸਾਡੇ ਤਾਂ ਇੱਕ ਤਰ੍ਹਾਂ ਦਾ ਇੱਕ ਮਤਲਬ ਕਿ ਸਾਰਾ ਕੁਝ ਸਾਨੂੰ ਅਮਰੀਕਾ ਵੱਲ ਦੇਖ ਕੇ ਕਰਨਾ ਪੈਂਦਾ, ਕੁਛ ਚੀਜ਼ਾਂ ਅਸੀਂ ਥੋੜੀਆਂ ਬਹੁਤੀਆਂ ਆਪਣੀ ਮਨਮਰਜ਼ੀ ਨਾਲ ਕਰ ਲੈਂਦੇ ਹਾਂ। ਮੈਂ ਨਹੀਂ ਚਾਹਾਂਗਾ ਕਿ ਜੇ 51st ਸਟੇਟ ਬਣ ਗਿਆ ਫਿਰ ਤਾਂ ਗੱਲ ਹੀ ਖਤਮ ਹੋ ਗਈ ਨਾ, ਫਿਰ ਤਾਂ ਜੋ ਅਮਰੀਕਾ ਕਹਿੰਦਾ 51st ਸਟੇਟ ਬਣ ਗਿਆ, ਜੋ ਅਮਰੀਕਾ ਕਹਿੰਦਾ ਫਿਰ ਤਾਂ ਉਹੀ ਸਭ ਕੁਝ ਇੱਥੇ ਚੱਲੇਗਾ। ਮੈਂ ਫਿਲਹਾਲ ਇਹਦੇ ਹੱਕ ਦੇ ਵਿੱਚ ਨਹੀਂ ਹੈ। ਐਨੀਵੇ ਸਾਡੇ ਕਾਲ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ। ਹਾਂਜੀ ਹਰੇਨ ਜੀ, ਬਰੀਫ ਤੁਸੀਂ ਆਪਣੀ ਗੱਲ ਕਰ ਲਓ, ਫਿਰ ਸਾਡਾ ਬਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਸਟਾਰਟ ਹੋਣ ਜਾ ਰਿਹਾ।
ਹਾਂਜੀ, ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਸਟਾਰਟ ਹੋਣ ਜਾ ਰਿਹਾ। ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਤੋਂ ਬਾਅਦ ਫਿਰ ਅਸੀਂ ਕੋਈ ਪੋਲੀਟਿਕਸ, ਕੋਈ ਇੰਟਰਨੈਸ਼ਨਲ ਅਫੇਅਰ ਦੇ ਸਾਰੀ ਗੱਲ ਜਾਰੀ ਰੱਖਾਂਗੇ। ਹਰੇਨ ਜੀ, ਬਰੀਫ ਮੈਂ ਆਪ ਆਪਣੇ ਵਿਚਾਰ ਦੇ ਦੇ ਬਸ। ਹਾਂਜੀ ਹਰੇਨ ਜੀ, ਬਰੀਫ ਚ ਫਟਾਫਟ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਔਰ ਇਧਰੋਂ ਹਾਂਜੀ ਮੈਨੂੰ ਇਸ਼ਾਰਾ ਹੋ ਗਿਆ ਪੰਕਜ ਮੋਂਗਾ ਜੀ ਵੀ ਜੁੜ ਚੁੱਕੇ ਨੇ। ਹਰੇਨ ਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਬਾਕੀ ਕਾਲਰਸ ਨੂੰ ਮੈਂ ਕਹਾਂਗਾ ਕਿ ਪਲੀਜ਼ ਤੁਸੀਂ ਲਾਈਨ ਹੁਣ ਹੋਲਡ ਕਰੋ। ਪੰਕਜ ਮੋਂਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਔਰ ਪੀਕੇ ਜੀ ਸਾਡੇ ਨਾਲ ਜੁੜ ਰਹੇ ਨੇ, ਅਸੀਂ ਵਾਈ ਮੀਡੀਆ ਬਿਜ਼ਨਸ ਰਿਪੋਰਟ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ। ਮੈਂ ਤੁਹਾਡੇ ਵੱਲੋਂ ਬਹੁਤ ਸਾਰੇ ਜਿਹੜੇ ਨੇ, ਅੱਛਾ ਉਧਰੋਂ ਪ੍ਰਸ਼ਾਂਤ ਸਾਹਿਬ ਦਾ ਮੈਸੇਜ ਆਇਆ ਕਿ ਭਾਜੀ ਦੇਰ ਇਜ਼ ਨਿਊ ਸਰਕੂਲੇਟਿੰਗ ਦੈਟ ਇੰਡੀਅਨ ਲੈਜੈਂਡ ਸੈਡ ਦੇ ਡੋਂਟ ਵਾਂਟ ਟੂ ਪਲੇ ਸੈਮੀਜ਼ ਅਗੇਂਸਟ ਪਾਕਿਸਤਾਨ ਲੈਜੈਂਡ। ਹਾਂਜੀ, ਉਹ ਤਾਂ ਕਨਫਰਮ ਹੋ ਗਈ ਜੀ, ਨਿਊ ਸਰਕੂਲੇਟ ਨਹੀਂ ਹੋ ਰਹੀ, ਉਹ ਮੈਚ ਨਹੀਂ ਹੋਣਾ। ਇੰਡੀਆ ਨੇ ਪਹਿਲਾਂ ਵੀ ਪਾਕਿਸਤਾਨ ਦੇ ਨਾਲ ਖੇਲਣ ਤੋਂ ਮਨਾ ਕਰ ਦਿੱਤਾ, ਹੁਣ ਦੁਬਾਰਾ ਤੋਂ ਮਨਾ ਕਰ ਦਿੱਤਾ। ਉਹ ਸਹੀ ਹੈ ਜਾਂ ਗਲਤ ਹੈ ਹਰ ਕੋਈ ਆਪਣੇ ਬਾਰੇ ਸੋਚ ਸਕਦਾ, ਮੈਂ ਇਹਦੇ ਨਾਲ ਇਹਦੇ ਬਹੁਤੇ ਹੱਕ ਦੇ ਵਿੱਚ ਨਹੀਂ ਹੈਗਾ। ਮੈਂ ਸਮਝਦਾ ਕਿ ਖੇਲਣਾ ਚਾਹੀਦਾ ਸੀ। ਸੋ ਲੇਕਿਨ ਯੈਸ, ਯੂ ਆਰ ਰਾਈਟ ਪ੍ਰਸ਼ਾਂਤ ਸਾਹਿਬ, ਸਾਡੇ ਅਮਰੀਕਾ ਤੋਂ ਲਗਾਤਾਰ ਤੁਸੀਂ ਮੈਸੇਜ ਆਉਂਦੇ ਨੇ ਤੁਹਾਡੇ ਵੱਲੋਂ। ਸੋ ਮੈਂ ਇਹੀ ਕਹਿ ਸਕਦਾ ਕਿ ਨਹੀਂ, ਉਹ ਨਹੀਂ ਖੇਲ ਰਹੇ, ਉਹ ਕਨਫਰਮ ਨਿਊਜ਼ ਹੈ। ਇੰਡੀਆ ਆਰ ਨਾਟ ਪਲੇਇੰਗ ਅਗੇਂਸਟ ਪਾਕਿਸਤਾਨ, ਜਿਹੜਾ ਇਹ ਸੈਮੀਫਾਈਨਲ ਮੁਕਾਬਲਾ, ਇੰਡੀਆ ਨੇ ਮਨਾ ਕਰ ਦਿੱਤਾ ਵੀ ਅਸੀਂ ਨਹੀਂ ਖੇਲਾਂਗੇ, ਦੈਟ ਇਜ਼ ਕਨਫਰਮ। ਹਾਂਜੀ, ਔਰ ਦੂਸਰੀ ਚੀਜ਼ ਜਿਹੜੀ ਹੈ, ਤੁਹਾਡੇ ਵੱਲੋਂ ਬਹੁਤ ਵਧੀਆ ਮੈਸੇਜ ਆਏ ਕੱਲ, ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ। ਤੁਸੀਂ ਜ਼ਰੂਰ ਚੈਨਲ ਵਾਈ ਦੇ ਉੱਤੇ ਜਿਹੜੇ ਸਾਡੇ ਲਾਈਵ ਸ਼ੋਜ਼ ਹੁੰਦੇ ਨੇ ਸ਼ਾਮ ਨੂੰ, ਉਹ ਜ਼ਰੂਰ ਦੇਖਿਆ ਕਰੋ। ਸੋ ਕੱਲ ਅਸੀਂ ਕਾਫੀ ਇੰਪੋਰਟੈਂਟ ਟੌਪਿਕਸ ਦੇ ਉੱਤੇ ਜਿਹੜੀ ਅਸੀਂ ਕੱਲ ਗੱਲਬਾਤ ਕੀਤੀ ਹੈਗੀ ਹੈ, ਖਾਸ ਕਰ ਏਅਰ ਇੰਡੀਆ ਬੰਬਿੰਗ ਦੀਆਂ ਜਿਹੜੀਆਂ ਕੁਝ ਮਿਸਟਰੀ ਹਜੇ ਨਹੀਂ ਸੁਲਝੀਆਂ, ਸੋ ਉਹਦੇ ਬਾਰੇ ਹਾਲ ਹੀ ਦੇ ਵਿੱਚ ਕੁਝ ਜਿਹੜੇ ਇੰਟਰਵਿਊ ਹੋਏ ਸੀਗੇ, ਸੋ ਉਹਦੇ ਉੱਤੇ ਮੈਂ ਕੱਲ ਇੱਕ ਅਨਾਲਿਸਿਸ ਪੇਸ਼ ਕੀਤਾ। ਆਉਣ ਵਾਲੇ ਸਮੇਂ ਕੁਝ ਹੋਰ ਵੀ ਪੇਸ਼ ਕਰਾਂਗਾ ਕਿ ਖਾਸ ਕਰ ਲਖਵੀਰ ਸਿੰਘ ਰੋਡੇ ਹੋਣਾ ਦੇ ਬਾਰੇ ਕਾਫੀ ਡਿਟੇਲ ਚ ਮੈਂ ਕੱਲ ਗੱਲ ਕੀਤੀ ਹੈ, ਔਰ ਲਖਵੀਰ ਸਿੰਘ ਰੋਡੇ ਹੋਣਾ ਦੇ ਜਿਹੜੇ ਬੇਟੇ ਨੇ ਭਗਤ ਸਿੰਘ ਬਰਾੜ ਸਾਹਿਬ, ਸੋ ਅਸਲ ਚ ਉਹਨਾਂ ਦਾ ਨਾਮ ਲਖਵੀਰ ਸਿੰਘ ਬਰਾੜ ਹੈ, ਉਹਨਾਂ ਨੂੰ ਲਖਵੀਰ ਸਿੰਘ ਰੋਡੇ ਦੇ ਨਾਮ ਤੋਂ ਵੀ ਜਾਣਦੇ ਨੇ। ਸੋ ਕੱਲ ਮੇਰੀ ਗੱਲ ਹੋਈ ਹੈ ਭਗਤ ਸਿੰਘ ਬਰਾੜ ਹੋਣਾ ਦੇ ਨਾਲ ਫੋਨ ਦੇ ਉੱਤੇ, ਸੋ ਜਲਦੀ ਅਸੀਂ ਉਹਨਾਂ ਨੂੰ ਚੈਨਲ ਦੇ ਉੱਤੇ ਵੀ ਲੈ ਕੇ ਆਵਾਂਗੇ, ਭਗਤ ਸਿੰਘ ਬਰਾੜ ਹੋਣਾ ਨੂੰ। ਲਖਵੀਰ ਸਿੰਘ ਰੋਡੇ ਜੋ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਣਾ ਦੇ ਭਤੀਜੇ ਨੇ, ਜਰਨੈਲ ਸਿੰਘ ਭਿੰਡਰਾਂ ਵਾਲੇ ਹੋਣਾ ਦੇ ਨਾ ਸਿਰਫ ਭਤੀਜੇ ਨੇ ਲਖਵੀਰ ਸਿੰਘ ਰੋਡੇ, ਹੁਣ ਤੇ ਖੈਰੋ ਇਸ ਦੁਨੀਆਂ ਚ ਨਹੀਂ ਰਹੇ ਲਖਵੀਰ ਸਿੰਘ ਰੋਡੇ ਸਾਹਿਬ, ਉਹਨਾਂ ਦੀ 2023 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ। ਲੇਕਿਨ ਉਹਨਾਂ ਦੇ ਬਾਰੇ ਜੋ ਗੱਲਬਾਤ ਕੀਤੀ ਗਈ ਸੀ ਹਾਲ ਹੀ ਦੇ ਵਿੱਚ
ਸਵਾਲ ਖੜੇ ਕੀਤੇ ਨੇ ਕਿ ਲਖਵੀਰ ਸਿੰਘ ਰੋਡੇ ਕਿਆ ਇੰਡੀਆ ਗੌਰਮੈਂਟ ਦੇ ਏਜੰਟ ਹੈਗੇ ਨੇ, ਕਿਆ ਇੰਡੀਆ ਗੌਰਮੈਂਟ ਦੇ ਏਜੰਟ ਸੀਗੇ ਲਖਵੀਰ ਸਿੰਘ ਰੋਡੇ, ਕਿਉਂਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਉਨ੍ਹਾਂ ਦੇ ਭਤੀਜੇ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਹੋਰ ਬੜੀਆਂ ਜੰਗਾਂ ਲੜੀਆਂ ਨੇ, ਲੜਾਈਆਂ ਲੜੀਆਂ ਨੇ, ਲੇਕਿਨ ਉਨ੍ਹਾਂ ਤੇ ਜਿਹੜਾ ਇਸ ਤਰ੍ਹਾਂ ਦੀ ਫਰੇਮ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਉਹਦੇ ਬਾਰੇ ਫਿਰ ਭਗਤ ਸਿੰਘ ਬਰਾੜ ਸਾਹਿਬ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੋ ਉਹ ਅਸੀਂ ਬੜੀ ਡਿਟੇਲ ਦੇ ਵਿੱਚ ਕੱਲ੍ਹ ਜਿਹੜੀ ਕਵਰੇਜ ਕੀਤੀ, ਔਰ ਆਉਣ ਵਾਲੇ ਸਮੇਂ ਹੋਰ ਡਿਟੇਲ ਦੇ ਵਿੱਚ ਉਸਦੇ ਬਾਰੇ ਗੱਲਬਾਤ ਜਿਹੜੀ ਹੈ ਪੇਸ਼ ਕਰਾਂਗੇ। ਔਰ ਮੈਂ ਕੁਕਲੀ ਇਹਨਾਂ ਦੱਸਾਂ ਕਿ ਸ਼ਾਮ ਨੂੰ ਜਿੱਥੇ ਚੈਨਲ ਵਾਈ ਦੇ ਉੱਤੇ ਕੱਲ ਵੀ ਅਸੀਂ ਗੱਲ ਕੀਤੀ ਸੀਗੀ, ਤੁਸੀਂ ਚੈਨਲ ਵਾਈ ਦੇ ਉੱਤੇ ਸ਼ਾਮ ਨੂੰ ਲਾਈਵ ਸ਼ੋ, ਸਵੇਰੇ ਸਾਡਾ ਲਾਈਵ ਸ਼ੋ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ, ਔਰ ਇੱਕ ਅਨਾਊਂਸਮੈਂਟ ਅਸੀਂ ਆਲਰੇਡੀ ਕਰ ਹੀ ਚੁੱਕੇ ਹੈਗੇ ਹਾਂ। ਕੱਲ ਸਾਡਾ ਇਸ ਜਗ੍ਹਾ ਦੇ ਉੱਤੇ ਈ ਵਾਲ ਦੇ ਉੱਤੇ ਇਸ ਫ੍ਰੀਕੁਐਂਸੀ ਦੇ ਉੱਤੇ ਕੱਲ ਸਾਡਾ ਲਾਸਟ ਡੇ ਹੋਏਗਾ। ਤੁਹਾਡੇ ਵੱਲੋਂ ਬੜੇ ਸਾਰੇ ਸੰਦੇਸ਼ ਆ ਰਹੇ ਨੇ ਔਰ ਕਿਉਂ ਇਹ ਫੈਸਲਾ ਕੀਤਾ, ਔਰ ਸਾਰਿਆਂ ਇੱਕ ਦੋ ਜਿਹੜਿਆਂ ਨੇ ਕੁਛ ਹੋਰ ਵੀ ਕੰਸਰਨਸ ਜਿਤਾਏ ਨੇ, ਮੈਂ ਦੁਬਾਰਾ ਦੱਸਦਾ ਕਿ ਕੋਈ ਐਸਾ ਕੰਸਰਨ ਨਹੀਂ ਹੈ। ਬਹੁਤ ਪਿਆਰ ਮੁਹੱਬਤ ਸਾਨੂੰ ਇੱਥੇ ਮਿਲਿਆ ਇਸ ਫ੍ਰੀਕੁਐਂਸੀ ਦੇ ਉੱਤੇ। ਮੈਂ 2013 ਦੇ ਵਿੱਚ ਆਇਆ ਸੀ ਇਸ ਫ੍ਰੀਕੁਐਂਸੀ ਦੇ ਉੱਤੇ, ਅੱਜ 12-13 ਸਾਲ ਹੋ ਚੁੱਕੇ ਨੇ ਇਸ ਫ੍ਰੀਕੁਐਂਸੀ ਤੇ। ਬਹੁਤ ਪਿਆਰ ਮਿਲਿਆ ਔਰ ਇਹ ਹਮੇਸ਼ਾ ਹੀ, ਜਦੋਂ ਮੈਂ ਕੱਲ ਵੀ ਕਹਿਤਾ ਸੀ ਕਿ ਸਾਡਾ ਘਰ ਹੈ, ਜੋ ਘਰ ਹੁੰਦਾ ਹੈ ਇਨਸਾਨ ਨੂੰ ਨਹੀਂ ਬਦਲਦਾ। ਸੋ ਲੇਕਿਨ ਜੇ ਕੋਈ ਹੋਰ ਬੈਟਰ ਕੋਈ ਓਪਰਚੁਨਿਟੀ ਮਿਲ ਜਾਏ ਫ੍ਰੀਕੁਐਂਸੀ ਦੀ, ਤਾਂ ਫਿਰ ਉਹ ਫਿਰ ਸਾਨੂੰ ਅਸੀਂ ਖੁਸ਼ੀ ਦੇ ਨਾਲ ਇੱਥੇ ਵੀ ਬਹੁਤ ਹੱਥ ਮਿਲਾ ਕੇ, ਇੱਥੇ ਵੀ ਬਹੁਤ ਜ਼ਿਆਦਾ ਸਾਡਾ ਪਿਆਰ ਹਮੇਸ਼ਾ ਰਹੇਗਾ, ਦਿਸ ਵਿਲ ਬੀ ਆਲਵੇਜ਼ ਯੂਅਰ ਹੋਮ। ਲੇਕਿਨ ਜਦੋਂ ਕੋਈ ਬੈਟਰ ਓਪਰਚੁਨਿਟੀ ਮਿਲ ਜਾਏ ਤਾਂ ਫਿਰ ਉਹ ਵੀ ਫਿਰ ਮੈਂ ਸਮਝਦਾ ਹਾਂ ਕਿ ਅਵੇਲ ਕਰ ਲੈਣੀ ਚਾਹੀਦੀ ਹੈਗੀ ਹੈ। ਸੋ ਅਸੀਂ ਇੱਕ ਡਿਫਰੈਂਟ ਫ੍ਰੀਕੁਐਂਸੀ ਤੇ ਜਾਵਾਂਗੇ, 1 ਅਗਸਤ ਤੋਂ ਅਸੀਂ ਸਿਰਫ ਉਹਦੇ ਤੇ ਹੋਵਾਂਗੇ। ਸੋ ਸਾਡਾ ਇਸ ਫ੍ਰੀਕੁਐਂਸੀ ਤੇ ਲਾਸਟ ਡੇ ਹੋਏਗਾ, ਮੈਂ ਦੁਬਾਰਾ ਦੱਸ, ਕੱਲ ਸਾਡਾ ਇਸ ਫ੍ਰੀਕੁਐਂਸੀ ਤੇ ਆਖਰੀ ਦਿਨ ਹੋਏਗਾ। ਬਾਕੀ ਫਿਰ ਜੁੜੇ ਰਵਾਂਗੇ ਹਮੇਸ਼ਾ, ਦਿਸ ਵਿਲ ਆਲਵੇਜ਼ ਬੀ ਅਵਰ ਹੋਮ। ਲੇਕਿਨ ਕੱਲ ਲਾਸਟ ਡੇ 31st of July, ਸੋ 1st of August ਤੋਂ ਜਿਹੜੀ ਨਵੀਂ ਫ੍ਰੀਕੁਐਂਸੀ ਹੈ ਸਿਰਫ ਉਹਦੇ ਉੱਤੇ ਹੀ ਅਵੇਲੇਬਲ ਹੋਵਾਂਗੇ ਅਸੀਂ ਰੇਡੀਓ ਵਾਈਡ ਜ਼ਰੀਏ ਜੀ। ਔਰ ਮੈਂ ਸਵਾਗਤ ਕਰ ਲੈਣਾ ਸਾਡੇ ਦੋਨੋਂ ਮਹਿਮਾਨ ਇਸ ਵੇਲੇ ਸਾਨੂੰ ਚੁੱਕੇ ਨੇ ਕਾਲਿੰਗ ਨੂੰ, ਕਹਿ ਸਕੇ ਲਾਈਨ ਹੋਲਡ ਕਰ ਲੈਣਾ। ਪੰਕਜ ਜੀ ਕੀ ਹਾਲ ਹੈ ਸਰ, ਠੀਕ ਹੈ? ਪੰਕਜ ਮੋਗਾ ਜੀ ਵੈਲਕਮ।
ਬਹੁਤ ਵਧੀਆ ਯੁਧਵੀਰ ਜੀ, ਥੈਂਕ ਯੂ ਵੈਰੀ ਮਚ। ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ। ਸੋਰੀ ਮੈਂ ਡਰਾਈਵ ਕਰ ਰਿਹਾ, ਸੋ ਹੋ ਸਕਦਾ ਆਵਾਜ਼ ਥੋੜੀ ਗੂੰਜ ਕੇ ਆ ਰਹੀ ਹੋਵੇ।
ਤੁਹਾਡੀ ਬੜੀ ਜ਼ਰੂਰਤ ਹੈ ਤੁਹਾਡੇ ਕੋਲੋਂ, ਔਰ ਪੀਕੇ ਜੀ ਤੋਂ ਅੱਜ ਅਸੀਂ ਬੜਾ ਕੁਝ ਲਰਨ ਕਰਨਾ ਹੈ। ਪੀਕੇ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ?
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ ਜੀ।
ਜੀ ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ। ਔਰ ਪੀਕੇ ਜੀ ਤੁਹਾਡੇ ਕੋਲੋਂ ਪਹਿਲਾਂ ਅੱਜ ਸ਼ੁਰੂਆਤ ਕਰਦੇ ਹਾਂ, ਯੂਜਲੀ ਅਸੀਂ ਹਮੇਸ਼ਾ ਪੀਕੇ ਜੀ ਤੋਂ ਕਰਦੇ ਹਾਂ, ਪਰ ਅੱਜ ਬੈਂਕ ਆਫ ਕੈਨੇਡਾ ਦੀ ਮੋਨਿਟਰੀ ਪਾਲਿਸੀ ਵੀ ਆਈ ਹੈ, ਬਹੁਤ ਸਾਰੀਆਂ ਸਟੇਟਮੈਂਟ ਵੀ ਆਈਆਂ ਨੇ। ਬੈਂਕ ਆਫ ਕੈਨੇਡਾ ਨੇ ਓਵਰਨਾਈਟ ਲੈਂਡਿੰਗ ਰੇਟ ਸੇਮ ਰੱਖਿਆ, ਸੋ ਵਿਲ ਸਟਾਰਟ ਵਿਦ ਯੂ, ਓਪਨਿੰਗ ਸਟੇਟਮੈਂਟ ਸਰ।
ਯੁਧਵੀਰ ਜੀ, ਤੁਹਾਡੀਆਂ ਪੁਰਾਣੀਆਂ ਰਿਕਾਰਡਿੰਗ ਨਾ ਪਿਛਲੇ 2-3 ਸਾਲ ਦੀਆਂ ਚੱਕ ਕੇ ਚਲਾ ਲਿਆ ਜੇ ਚਾਹੇ, ਮੇਰੇ ਖਿਆਲ ਸਾਰੇ ਇਕਾਨਮਿਸਟ ਫੇਲ ਹੋ ਗਏ ਹੋਣਗੇ। ਮੈਂ ਹਮੇਸ਼ਾ ਜੋ ਕਿਹਾ ਉਹ ਵੀ ਹੋਇਆ ਇੰਟਰਸਟ ਰੇਟ ਤੇ। ਸੋਰੀ, ਮੈਂ ਇਹ ਨੀ ਕਹਿਣਾ ਚਾਹ ਰਿਹਾ ਕਿ ਮੈਂ ਕੁਝ ਜ਼ਿਆਦਾ ਕਹਿ ਰਿਹਾ, ਬਟ ਬੜੇ ਬੜੇ ਇਕਾਨਮਿਸਟ 50% ਚਾਂਸਿਸ ਹੈ, ਇਹ ਹੋਣਗੇ, ਉਹ ਹੋਣਗੇ, ਸਾਰੇ ਉੱਡ ਜਾਂਦੇ ਨੇ ਜਦੋਂ ਸਭ ਨੂੰ ਪਤਾ ਹੁੰਦਾ ਪੰਜਾਬੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਉਹਨਾਂ ਨੇ ਬਹਿ ਕੇ। ਮੈਨੂੰ ਸਮਝ ਆਉਂਦਾ ਕਿ ਇੰਟਰਸਟ ਰੇਟ ਨਹੀਂ ਘਟੇਗਾ, ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦਾ ਉਹ ਵਧੇਗਾ ਜਦੋਂ ਵਧਣਾ ਸੀਗਾ ਵਧੇਗਾ। ਮੈਨੂੰ ਸਮਝ ਆ ਰਿਹਾ, ਤੁਹਾਨੂੰ ਨੀ ਸਮਝ ਆ ਰਿਹਾ, ਤੁਸੀਂ ਇੰਨੇ ਵੱਡੇ ਇਕਾਨਮਿਸਟ ਹੋ। ਲੇਕਿਨ ਬਸ ਆਪਦੀ ਰੋਟੀਆਂ ਮਗਾਣੀਆਂ ਹੁੰਦੀਆਂ ਨੇ, ਸਭ ਨੇ ਪਤਾ ਲੈਂਦੇ ਨੇ 30% ਚਾਂਸ ਹੈ ਜੀ, 40% ਹੈ, 70% ਹੈ। ਐਨੀਵੇ, ਗੱਲ ਇਹ ਹੁੰਦੀ ਹੈ ਸਿਚੁਏਸ਼ਨ ਹਲੇ ਵੀ ਜਿਵੇਂ ਅੱਜ ਜਿਹੜੀ ਸਿਚੁਏਸ਼ਨ ਖੜੀ ਕੀਤੀ ਹੈ ਨਾ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ, ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀਆਂ ਨੇ ਔਰ ਜੋ ਪ੍ਰੈਸ ਰਿਲੀਜ਼ ਵੀ ਆਈ ਹੈ, ਉਹਨਾਂ ਨੇ ਕਈ ਸਿਨੈਰੀਓ ਦੇਤੇ ਨੇ ਉਹਦੇ ਚ ਵੀ ਇਹ ਸਿਨੈਰੀਓ ਹੋਇਆ ਤਾਂ ਐਵੇਂ ਹੋਵੇਗਾ, 5% ਅਗਰ ਸਾਡੇ ਤੇ ਟੈਰਿਫ ਆ ਗਿਆ ਤਾਂ ਇਹ ਹੋ ਸਕਦਾ। ਪਿਛਲਾ ਜਿਹੜਾ ਕੁਆਟਰ ਗਿਆ ਉਹ ਕਹਿ ਰਹੀ ਨੇ, ਉਹ ਬੜਾ ਕਲੀਅਰਲੀ ਕਹਿ ਗਏ ਕਿ ਸਾਨੂੰ ਕੰਟ੍ਰੈਕਸ਼ਨ ਦਿੱਤੀ ਪਈ ਹੈ ਜੀਡੀਪੀ, ਜੋ ਹੁਣ ਕੁਆਟਰ ਖਤਮ ਹੋਇਆ, ਸੋ ਔਰ ਅਗਲਾ ਜਿਹੜਾ ਕੁਆਟਰ ਹੈ ਉਹਦੇ ਚ ਉਹ ਗਰੋਥ ਦੀ ਗੱਲ ਕਰ ਰਹੇ ਨੇ, ਬਟ ਗਰੋਥ ਬੜੀ ਮਿਨੀਮਲ ਗੱਲ ਕਰ ਰਹੇ ਨੇ। ਸੋ ਮਤਲਬ ਅਸੀਂ ਡਬਲ ਕੰਟ੍ਰੈਕਸ਼ਨ ਚ ਵੀ ਜਾ ਸਕਦੇ ਹਾਂ, 2 GDP ਵੀ ਲਗਾਤਾਰ ਕੰਟ੍ਰੈਕਸ਼ਨ ਚ ਜਾ ਸਕਦੀ ਹੈ। ਸੋ ਮਤਲਬ ਇੱਕ ਮਾਈਲਡ ਰਿਸੈਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਵੀ ਪੋਸੀਬਿਲਿਟੀ ਹੈਗੀ ਹੈ ਹੁਣ ਬਹੁਤ ਕਲੀਅਰਲੀ, ਕਿਉਂਕਿ ਸੈਕਟੋਰੀਅਲ ਜਿਹੜੇ ਮਤਲਬ ਇੰਪੈਕਟ ਹੋ ਰਹੇ ਨੇ ਹੁਣ, ਜਿਵੇਂ ਸਟੀਲ ਤੇ ਆਟੋ, ਇਹਨਾਂ ਤੇ ਤਾਂ ਬਹੁਤ ਇੰਪੈਕਟ ਆ ਰਿਹਾ ਹੈ। ਜਿਹੜੀਆਂ ਚੀਜ਼ਾਂ ਤੇ US ਨਾਲ ਰਿਲੇਸ਼ਨ ਨਹੀਂ ਹੈਗਾ, ਉਹ ਚੀਜ਼ਾਂ ਗਰੋ ਕਰ ਰਹੀਆਂ ਨੇ, ਇੰਪਲੋਇਮੈਂਟ ਗਰੋ ਕਰ ਰਹੀ ਹੈ ਉਸ ਸਾਈਡ ਤੇ, ਉਸ ਸਾਈਡ ਤੇ ਸਰਵਿਸ ਸੈਕਟਰ ਕਾਫੀ ਅੱਛਾ ਚੱਲ ਰਿਹਾ ਹੈ। ਸੋ ਮਤਲਬ ਜੋ ਉਹਨਾਂ ਦੇ ਹਿਸਾਬ ਨਾਲ ਸਾਡੀ ਜਿਹੜੀ ਇਕਾਨਮੀ ਹੈ ਉਹਦੇ ਚ ਹਲੇ ਸਟਰੈਂਥ ਹੈਗੀ ਹੈ, ਬਟ ਸੈਕਟੋਰੀਅਲ ਸਟਰੈਂਥ ਹੈ। ਸੋ ਇਸ ਵਜ੍ਹਾ ਨਾਲ ਹਲੇ ਇਹਦਾ ਕੋਈ ਸਿਚੁਏਸ਼ਨ ਨਹੀਂ ਆਉਂਦੀ ਪਈ ਔਰ ਟੈਰਿਫ ਬਹੁਤ ਵੱਡੀ ਚੀਜ਼ ਹੋਈ ਪਈ ਹੈ ਬੈਂਕ ਆਫ ਕੈਨੇਡਾ ਵਾਸਤੇ ਤੋ ਇਹ ਕਹਿ ਰਹੇ ਨੇ ਕਿ ਟੈਰਿਫ ਦੀ ਵਜ੍ਹਾ ਨਾਲ ਅਗਰ ਟੈਰਿਫ ਜ਼ਿਆਦਾ ਲੱਗਦੇ ਨੇ ਤਾਂ ਸਾਡੀ ਇਨਫਲੇਸ਼ਨ ਵੱਧ ਸਕਦੀ ਹੈ ਸੋ ਇਸ ਵਾਸਤੇ ਉਹ ਇੰਟਰਸਟ ਰੇਟ ਨੂੰ ਹਲੇ ਹੋਲਡ ਕਰਕੇ ਬੈਠੇ ਨੇ ਟੈਰਿਫ ਨੂੰ ਕਲੀਅਰ ਹੋਣਾ ਦੇਣਾ ਚਾਹੁੰਦੇ ਨੇ ਜਿਹੜਾ ਐਗਰੀਮੈਂਟ ਹੋ ਰਿਹਾ ਹੈ ਉਹਦੇ ਤੇ ਬਹੁਤ ਕੁਝ ਇੰਪੈਕਟ ਕਰੇਗਾ ਇੰਟਰਸਟ ਰੇਟ ਤੇ ਬਟ ਇੱਕ ਚੀਜ਼ ਬੜੀ ਕਲੀਅਰ ਹੈ ਬੈਂਕ ਆਫ ਕੈਨੇਡਾ ਦੀ ਤਰਫੋਂ ਉਹਨਾਂ ਨੇ ਇਹ ਕਹਿ ਦਿੱਤਾ ਹੀ ਹੈ ਸਾਨੂੰ ਥੱਲੇ ਲਿਆਣੇ ਨੇ ਇੱਦਾਂ ਨਹੀਂ ਹੈਗਾ ਕਿ ਸਾਨੂੰ ਇੱਥੇ ਬਹਿ ਜਾਏ ਸਾਨੂੰ ਇੰਟਰਸਟ ਰੇਟ ਥੱਲੇ ਲਿਆਣੇ ਨੇ ਲੇਕਿਨ ਅਸੀਂ ਉਸ ਲਈ ਲਿਆਵਾਂਗੇ ਜਦੋਂ ਰਾਈਟ ਟਾਈਮ ਹੋਏਗਾ ਜੀ ਇਹਦੇ ਵਿੱਚ
ਪੂਰੀ ਤੁਸੀਂ ਡਿਟੇਲ ਸਾਰੀ ਗੱਲਬਾਤ ਸ਼ੇਅਰ ਕੀਤੀ ਹੈ ਕਾਲਜ ਰਿਕੁਐਸਟ ਹੈ ਕਿ ਮੈਂ ਤੁਹਾਡੀਆਂ ਕਾਲਜ ਵੀ ਲਵਾਂਗਾ ਗੁਰਮੇਲ ਜੀ ਤੁਹਾਡੀ ਕਾਲ ਅਗਲੀ ਹੈ ਲੇਕਿਨ ਪਹਿਲਾਂ ਪੀ ਕੇ ਸਾਹਿਬ ਦੇ ਵੀ ਓਪਨਿੰਗ ਸਟੇਟਮੈਂਟ ਸੁਣੇ ਪੀ ਕੇ ਜੀ ਸਾਰੇ ਤੁਸੀਂ ਖਬਰਾਂ ਸੁਣੀ ਲਈਆਂ ਹੈਗੀਆਂ ਤੇ ਤੁਸੀਂ ਆਪਣੀ
ਸਟੇਟਮੈਂਟ ਜੀ ਕਹਿਣਾ ਚਾਹੂੰਗਾ ਕਿ ਸਕਾਸ਼ਰ ਰਿੰਗ ਆਰਬੀਸੀ ਨੇ ਬੜਾ ਕਲੀਅਰ ਕਹਿਤਾ ਹੈਗਾ ਕਿ ਉਹਨਾਂ ਨੂੰ ਬਿਲਕੁਲ ਉਮੀਦ ਨਜ਼ਰ ਨਹੀਂ ਆ ਰਹੀ ਕਿ ਇਸ ਸਾਲ ਰੇਟ ਇੰਟਰਸਟ ਰੇਟ ਘਟਾਇਆ ਜਾਏਗਾ ਕਿਉਂਕਿ ਜੋਬ ਫਿਗਰ ਬੜੀ ਚੰਗੀ ਆ ਗਈ ਹੈ ਤੇ ਇਕਾਨਮੀ ਇਨਫਲੇਸ਼ਨ ਵੀ ਥੋੜਾ ਜਿਹਾ ਉੱਤਰ ਗਿਆ ਹੈਗਾ ਲੇਕਿਨ ਇਹ ਜ਼ਰੂਰ ਜਿਸ ਤਰ੍ਹਾਂ ਮੁਗਲ ਸਾਹਿਬ ਨੇ ਕਿਹਾ ਕਿ ਮਕਲ ਸਾਹਿਬ ਨੇ ਕਿਹਾ ਹੈਗਾ ਕਿ ਜਿਹੜਾ ਹੈ ਟੈਰਿਫ ਦਾ ਚੱਕਰ ਹੈਗਾ ਇਹ ਗੱਲ ਨੂੰ ਕਲੀਅਰ ਨਹੀਂ ਕਰ ਰਿਹਾ ਦੂਜੇ ਪਾਸੇ ਬੜੀ ਅਜੀਬ ਜੀ ਗੱਲ ਹੈ ਰੋਇਸ ਮੈਂਡੀ ਸਾਹਿਬ ਜਿਹੜੇ ਐਮ ਡੀ ਨੇ ਜਾਰਡਨ ਦੇ ਉਹਨਾਂ ਨੇ ਅਜੀਬ ਜੀ ਗੱਲ ਕਰਤੀ ਉਹ ਕਹਿੰਦੇ ਜੀ ਮੈਨੂੰ ਅੱਗੇ ਤਿੰਨ ਵਾਰ ਘਟਣ ਨਜ਼ਰ ਆਉਂਦਾ ਹਾਲਾਂਕਿ ਲੋਕੀ ਸਾਰੇ ਇੱਕ ਵਾਰ ਕਹਿ ਰਹੇ ਨੇ ਕਿਉਂਕਿ ਸਾਡੀ ਲੂਨੀ ਜਿਹੜੀ ਹੈਗੀ ਉਹ ਇਸ ਵਕਤ ਬਹੁਤ ਵੀਕ ਹੋਈ ਪਈ ਹੈ 1.38 ਤੱਕ ਚਲੀ ਗਈ ਹੈ ਉਹਨਾਂ ਨੇ ਜਦ ਕਿਹਾ ਸਹੀ ਤੁਹਾਨੂੰ 1.37 ਸਮਝੀ ਉੱਥੇ ਹੋਰ ਘਟ ਹੋ ਗਈ ਤੇ 1.35 ਤੱਕ ਆਉਣੀ ਹੈਗੀ ਅੱਜ ਤੁਹਾਨੂੰ ਉਹਨਾਂ ਦਾ ਕੀ ਕ੍ਰਾਈਟੇਰੀਆ ਹੈ ਪਲੱਸ ਇੱਕ ਗੱਲ ਹੋਰ ਕਹਿ ਰਹੇ ਨੇ ਕਿ ਜਿਹੜਾ ਟੈਰਿਫ ਇੰਡਿਊਸਡ ਜਿਹੜਾ ਇਨਫਲੇਸ਼ਨ ਹੈਗਾ ਉਹ ਟਾਈਮ ਪਾਸ ਹੋ ਗਿਆ ਉਹ ਕਹਿੰਦੇ ਨੇ ਉਹਨਾਂ ਦਾ ਵਿਚਾਰ ਹੈਗਾ ਇਸ ਕਰਕੇ ਸਾਨੂੰ ਉਹਨੂੰ ਤਾਂ ਡਰ ਨਹੀਂ ਹੋਣਾ ਚਾਹੀਦਾ ਭਾਈ ਇਹ ਤਾਂ ਓਨਲੀ ਪਰਸਨ ਜਿਹੜਾ ਕਿ ਇਹਨਾਂ ਨੇ ਆਪਣੇ ਵਿਊ ਅਲੱਗ ਦਿੱਤੇ ਨੇ ਬਾਕੀ ਸਾਰੇ ਇਹੀ ਕਹਿ ਰਹੇ ਨੇ ਕਿ ਬਈ ਨਹੀਂ ਹੋਣਾ ਚਾਹੀਦਾ ਜਿੱਦਾਂ ਅੱਗੇ ਤਿੰਨ ਮੇਰੇ ਖਿਆਲ ਅਜੇ ਹੋਰ ਹੋਏ ਨੇ ਸਤੰਬਰ ਚ ਅਕਤੂਬਰ ਚ ਦਸੰਬਰ ਚ ਤੇ ਇੰਟਰਸਟ ਕਰਦਾ ਨਜ਼ਰ ਨਹੀਂ ਆ ਰਿਹਾ ਇੱਕ ਦੋ ਇਕਾਨਮੀ ਕਹਿ ਰਹੇ ਨੇ ਕਿ ਸ਼ਾਇਦ ਇੱਕ ਵਾਰ ਥੱਲੇ ਆ ਜਾਏ ਹੁਣ ਬਾਕੀ ਦੀ ਗੱਲ ਰੀਅਲ ਸਟੇਟ ਦੀ ਸੀਰੀਆ ਕਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਉਹਨਾਂ ਨੇ 2025 ਦੀ ਰਿਮੇਨਿੰਗ ਜਿਹੜਾ ਮੰਥ ਬਚੇ ਨੇ ਉਹਦੀ ਫੋਰਕਾਸਟ ਨੂੰ ਲੋ ਕਰਤਾ ਹੈਗਾ ਔਰ ਉਹਨੇ ਕਿਹਾ ਹੈਗਾ ਕਿ 30% ਡਿਕਲਾਈਨ ਹੋਏਗੀ ਹੋਮ ਸੇਲਸ ਹੋਰ ਦੋ ਮਹੀਨੇ ਤੋਂ ਲਗਾਤਾਰ ਵਧ ਰਹੀ ਸੀਗੀ ਹੁਣ ਕਰੇਗੀ ਅੱਗੇ 3% ਡਿਕਲਾਈਨ ਹੋਏਗੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਪ੍ਰਾਈਸ ਜਿਹੜੇ ਨੇ ਨੈਸ਼ਨਲ ਹੋਮ ਪ੍ਰਾਈਸ ਇਸ ਸਾਲ 1 ਸਮਥਿੰਗ ਗਿਰਨ ਦੀ ਉਮੀਦ ਹੈ ਕਿਉਂਕਿ ਆਨ ਦੀ ਹੋਲ ਵਿਦਿਨ ਇਹ ਕਹਿ ਰਹੇ ਨੇ ਕਿ 3% ਪ੍ਰਾਈਸ ਵਧਣ ਦੀ ਉਮੀਦ ਹੈਗੀ ਕਿਉਂਕਿ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਔਰ ਨਾਲ ਉਹਨਾਂ ਨੇ ਬੜੀ ਕਲੀਅਰ ਕਹਿਤਾ ਕਿ ਆਲ ਫੋਰਕਾਸਟ ਰਿਮੇਨ ਸਬਜੈਕਟ ਟੂ ਹਾਈ ਅਨਸਰਟੇਨਿਟੀ ਲੈਵਲ ਜਿਹੜਾ ਇਕਾਨਮੀ ਦਾ ਹੈ ਨਾ ਉਹ ਉੱਤੇ ਡਿਪੈਂਡ ਕਰੇਗਾ ਸਾਰਾ ਕੁਝ ਜੀ
ਹਾਂਜੀ ਅਗਲੀ ਕਾਲ ਵਧੇ ਜੀ ਹਾਂਜੀ ਗੁਰਮੇਲ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੁਰਮੇਲ ਸਾਹਿਬ ਪਲੀਜ਼ ਸਰ
ਹਾਂਜੀ ਜੋਤਵੀਰ ਜੀ ਤੁਹਾਨੂੰ ਔਰ ਦੋਨੇ ਭਰਾਵਾਂ ਨੂੰ ਗੁੱਡ ਮਾਰਨਿੰਗ ਸਰ
ਗੁੱਡ ਮਾਰਨਿੰਗ ਸਰ
ਅੱਛਾ ਅੱਛਾ ਸਰ ਜੋਤਵੀਰ ਜੀ ਜਿਵੇਂ ਤੁਸੀਂ ਵੀ ਪਹਿਲਾਂ ਗੱਲ ਕਰਕੇ ਹਟੇ ਹੋ ਤੇ ਬਈ ਜੇ ਕੈਨੇਡਾ ਮੰਨ ਲਓ 51 ਸਟੇਟ ਬਣ ਜਾਂਦਾ ਤਾਂ ਮੈਂ ਮਤਲਬ ਪੀ ਕੇ ਸਾਹਿਬ ਮੌਂਗਾ ਸਾਹਿਬ ਦਾ ਤਾਂ ਵਿਊ ਲੈਣਾ ਹੀ ਆ ਨਾਲ ਤੁਸੀਂ ਵੀ ਆਪਣਾ ਨਜ਼ਰੀਆ ਦੱਸਿਓ ਕਿ ਮਤਲਬ ਇੱਕ ਚੀਜ਼ ਤਾਂ ਆਪਾਂ ਨੂੰ ਦੱਸਦੀ ਆ ਵੀ ਜੇ ਐਂ ਹੋ ਜਾਂਦਾ ਜਿਹੜੀ ਇੱਥੇ ਦੀ ਲੀਡਰਸ਼ਿਪ ਆ ਉਹਨਾਂ ਦਾ ਤਾਂ ਜ਼ਰੂਰ ਨੁਕਸਾਨ ਹੋਣਾ ਹੀ ਹੋਣਾ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਔਰ ਮੈਨੂੰ ਇਹ ਦੱਸਿਓ ਵੀ ਕੀ ਮਤਲਬ ਇੱਥੇ ਦੀ ਰੀਅਲ ਸਟੇਟ ਆ ਜਿਹੜੇ ਆਮ ਲੋਕ ਆ ਉਹਨਾਂ ਨੂੰ ਘਰ ਫਿਰ ਸਸਤੇ ਮਿਲ ਜਾਣਗੇ ਜਾਂ ਇੱਥੇ ਦੇ ਆਮ ਲੋਕਾਂ ਦੀ ਬਿਜ਼ਨਸ ਅਪਰਚੁਨਿਟੀ ਉਹਨਾਂ ਨੂੰ ਜ਼ਿਆਦਾ ਮਿਲ ਜੂਗੀ ਠੀਕ ਆ ਆਪਾਂ ਨੂੰ ਇਹ ਪਤਾ ਵੀ ਇਕਾਨਮੀ ਤਾਂ ਬਰਾਬਰ ਹੋ ਜਾਣੀਆਂ ਹਨਾ ਅਮੈਰੀਕਨ ਡਾਲਰ ਦੇ ਕੀ ਮਤਲਬ ਇੱਥੇ ਦੀ ਇੰਸ਼ੋਰੈਂਸ ਸਸਤੀ ਹੋ ਜੂਗੀ ਸਰ ਮਤਲਬ ਕੀ ਇੱਥੇ ਦੀ ਟੈਲੀਕਮਿਊਨੀਕੇਸ਼ਨ ਸਸਤੀ ਹੋ ਜੂਗੀ ਸਰ ਮੈਨੂੰ ਥੋੜਾ ਡਿਟੇਲ ਦੇ ਵਿੱਚ ਨਾ ਸਾਰੀਆਂ ਮਤਲਬ ਚੀਜ਼ਾਂ ਦਾ ਬਈ ਆਮ ਲੋਕਾਂ ਨੂੰ ਇਹ ਚੀਜ਼ ਦਾ ਨੁਕਸਾਨ ਆ ਤੇ ਫਾਇਦਾ ਜੇ ਤੁਸੀਂ ਥੋੜੀ ਜਿਹੀ ਡਿਟੇਲ ਦੇ ਵਿੱਚ ਮੈਨੂੰ ਆ ਸਾਰੀਆਂ ਚੀਜ਼ਾਂ ਦਾ ਦੱਸ ਦਿਓ ਸਰ
ਦੇਖੋ ਜੀ ਤੁਸੀਂ ਇਹ ਪਹਿਲਾਂ ਮੈਂ ਦੱਸ ਦਿਆਂ ਕਿ ਰੀਅਲ ਸਟੇਟ ਦਾ ਹਾਲ ਅਮੈਰੀਕਾ ਚ ਜ਼ਿਆਦਾ ਬੁਰਾ ਹੈ ਫਰੋਮ ਕੈਨੇਡਾ ਉੱਥੇ ਜ਼ਿਆਦਾ ਬੁਰਾ ਹੈ ਉੱਥੇ ਇੰਟਰਸਟ ਰੇਟ ਜ਼ਿਆਦਾ ਬੁਰਾ ਹੈ ਇੱਥੇ ਕੈਨੇਡਾ ਦਾ ਇਹ ਕਹਿੰਦੇ ਕਹਾਵਤ ਹੈਗੀ ਦੂਰ ਕੇ ਪਹਾੜ ਸੁਹਾਵਣੇ ਉਹ ਵਾਲੀ ਕਹਾਣੀ ਹੈਗੀ ਦੂਰ ਦੇ ਪਹਾੜ ਸੁਹਾਵਣੇ ਉੱਥੇ ਜੋ ਬੁਰਾ ਹਾਲ ਹੈ ਨਾ ਉਹ ਸਾਰੇ ਜਾਣਦੇ ਨੇ ਸਾਰੇ ਇਕਾਨਮੀ ਜਾਣਦੇ ਨੇ ਬਲਕਿ ਉੱਥੇ ਤੇ ਟਰੰਪ ਦੇ ਅਗੇਂਸਟ ਹੀ ਸਾਰੇ ਖੜੇ ਹੋ ਗਏ ਨੇ ਕਿ ਤੁਸੀਂ ਸਾਰੀ ਇਕਾਨਮੀ ਦਾ ਪੱਟਾ ਬਿਠਾਤਾ ਹੈਗਾ ਇਹ ਦੂਜੀ ਗੱਲ ਹੈ ਕਿ ਮੈਂ ਕਿਸੇ ਦੀ ਸ਼ਰਮ ਤੇ ਕਿਉਂ ਜਾਵਾਂ ਮੈਨੂੰ ਦੋ ਵਕਤ ਦੀ ਰੋਟੀ ਮੈਨੂੰ ਮਨਜ਼ੂਰ ਹੈ ਇੰਡੀਪੈਂਡੈਂਸ ਵਾਈ ਸ਼ੁਡ ਆਈ ਬੀ 51 ਸਟੇਟ ਜੀ ਜੀ ਜੀ
ਬਿਲਕੁਲ ਹਾਂ ਜੀ ਪੰਕਜ ਜੀ ਪੰਕਜ ਜੀ
ਮੈਂ ਤਾਂ ਇਹ ਸੋਚਦਾ ਪਿਆ ਠੀਕ ਹੈ ਮੈਂ ਇਸ ਦੇ ਕੋਈ ਹੱਕ ਚ ਨਹੀਂ ਹੈਗਾ ਮੈਂ ਇਹ ਨਹੀਂ ਕਰਿਆ ਜਿਵੇਂ ਪੀਕੇ ਜੀ ਕਹਿ ਰਹੇ ਨੇ ਵੀ ਡੋਂਟ ਵਾਂਟ ਟੂ ਬੀ ਏ 51 ਸਟੇਟ ਬਿਕੋਜ਼ ਸਾਡੇ ਹਾਲਾਤ ਖਰਾਬ ਕਰ ਦਿੱਤੇ ਜਾਣਗੇ ਹੋਰ ਪਹਿਲਾ ਇੰਪੈਕਟ ਪਤਾ ਕੀ ਆਵੇਗਾ ਯੁਧਵੀਰ ਜੀ ਸਿੱਧਾ ਸਿੱਧਾ ਜੋ ਦੇਖਦਾ ਪਿਆ ਰੀਅਲ
ਇਸਟੇਟ
ਇੱਥੋਂ ਲੋਕ ਜਿਹੜੇ 51 ਸਟੇਟ ਬਣਨਾ ਚਾਹੁੰਦੇ ਨੇ ਲੋਕ ਉਹ ਇੱਥੋਂ ਵੱਜ ਕੇ ਯੂਐਸ ਚਲੇ ਜਾਣਗੇ ਇਵੇਂ ਕਿਹਾ ਜੇ ਬ੍ਰੈਂਪਟਨ ਕਰ ਲਈ ਆਉਂਦਾ ਮਿਸੀਸਾਗਾ ਕਰ ਲਈ ਆਉਂਦਾ ਸੋ ਇੱਕ ਤਾਂ ਉਹ ਸਿਨੈਰੀਓ ਹੈ ਬਹੁਤ ਵੱਡਾ ਕਿ ਲੋਕ ਇੱਥੋਂ ਵੰਡੇ ਜਾਣਗੇ ਕਿਉਂਕਿ ਹੁਣ ਉਹਨਾਂ ਕੋਲ ਚੋਇਸਿਸ ਜ਼ਿਆਦਾ ਹੋ ਜਾਣਗੇ ਇੱਥੇ ਤਾਂ ਉੱਪਰ ਤਾਂ ਠੰਡ ਹੈ ਉੱਪਰ ਤਾਂ ਆਪਾਂ ਨਹੀਂ ਜਾਵਾਂਗੇ ਬਿਜ਼ਨਸ ਹੀ ਹੈਗਾ ਉਧਰਲੇ ਪਾਸੇ ਜਿੱਥੇ ਵੀ ਉਹਨਾਂ ਨੂੰ ਬਿਜ਼ਨਸ ਦਿਖੇਗਾ ਕੋਈ ਉਹਨਾਂ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਕੁਛ ਨਹੀਂ ਹੈਗਾ ਕੋਈ ਵੀਜ਼ਾ H1B ਨਹੀਂ ਚਾਹੀਦਾ ਜਾਂ ਕੋਈ ਵਰਕ ਵੀਜ਼ਾ ਨਹੀਂ ਚਾਹੀਦਾ ਸੋ ਤੁਸੀਂ ਉਧਰਲੀ ਤਰ੍ਹਾਂ ਬਚੋਗੇ ਦੂਜੀ ਚੀਜ਼ ਸਾਡਾ ਹੈਲਥ ਕੇਅਰ ਸਿਸਟਮ ਸਾਡਾ ਹੈਲਥ ਕੇਅਰ ਸਿਸਟਮ ਬੁਰੀ ਹਾਲਤ ਚ ਆ ਜਾਏਗਾ ਕਿਉਂਕਿ ਅਸੀਂ ਸਾਰਾ ਪ੍ਰਾਈਵੇਟ ਹੋ ਜਾਏਗਾ ਤੁਹਾਨੂੰ ਆਪਦੀ ਜੇਬ ਚੋਂ ਖਰਚੇ ਪੈਣਗੇ ਤੇ ਚੀਜ਼ਾਂ ਜਿਹੜੀਆਂ ਨੇ ਇੰਸ਼ੋਰੈਂਸਿਸ ਬਣਨੀਆਂ ਪੈਣਗੀਆਂ ਹੋਰ ਤੁਹਾਡੇ ਵਾਸਤੇ ਮਹਿੰਗੀਆਂ ਹੋ ਜਾਣਗੀਆਂ ਇਕਾਨਮੀ ਵਾਈਜ਼ ਆਈ ਡੋਂਟ ਨੋ ਕਿਉਂਕਿ ਇੱਕੋ ਇਕਾਨਮੀ ਬਣ ਜਾਏਗੀ ਉਸ ਲਈ ਸੋ ਸਾਡੇ ਕੋਲ ਰਿਸੋਰਸਿਸ ਜ਼ਿਆਦਾ ਨੇ ਇਸ ਸਾਈਡ ਤੇ ਕੈਨੇਡਾ ਚ ਸੋ ਰਿਸੋਰਸਿਸ ਜਿਹੜੇ ਨੇ ਸਾਨੂੰ ਇਕਾਨਮੀ ਨੂੰ ਸਾਡੀ ਨੂੰ ਠੀਕ ਰੱਖਣਗੇ ਲੇਕਿਨ ਡਿਪਲੀਟ ਹੋਣੇ ਸ਼ੁਰੂ ਹੋ ਜਾਣਗੇ ਬਹੁਤ ਜ਼ਿਆਦਾ ਕਿਉਂਕਿ ਫੈਡਰਲ ਰਿਸੋਰਸਿਸ ਹੁੰਦੇ ਨੇ ਨੋਰਮਲੀ ਜਿਹੜੀਆਂ ਵੀ ਜਾਂ ਤਾਂ ਪ੍ਰੋਵਿੰਸ ਦੇ ਅੰਦਰ ਨੇ ਤਾਂ ਗੱਲ ਅਲੱਗ ਹੈ ਦੋਨਾਂ ਨੂੰ ਹੁੰਦੇ ਨੇ ਐਕਚੁਲੀ ਦੇਖਿਆ ਜਾਵੇ ਤਾਂ ਸੋ ਰੂਲਸ ਰੈਗੂਲੇਸ਼ਨ ਇਹ ਜਿਹੇ ਆ ਸਕਦੇ ਨੇ ਉੱਪਰੋਂ ਜਿਹੜੇ ਪ੍ਰੈਜੀਡੈਂਟ ਐਡਮਿਨਿਸਟ੍ਰੇਸ਼ਨ ਤਰਫੋਂ ਕਿ ਰਿਸੋਰਸਿਸ ਨੂੰ ਅਸੀਂ ਲੈ ਸਕੀਏ ਕਿਤੇ ਵੀ ਵੇਚ ਸਕੀਏ ਸੋ ਉਹ ਇੱਕ ਡਿਪਲੀਸ਼ਨ ਸ਼ੁਰੂ ਹੋ ਜਾਏਗਾ ਸੋ ਬਹੁਤ ਸਾਰੇ ਫੈਕਟਰ ਨੇ ਜਿਹੜੇ ਸਾਡੇ ਨੈਗੇਟਿਵ ਜਾਂਦੇ ਪਏ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਸਿਚੁਏਸ਼ਨ ਵੀ ਸੋਚਣੀ ਚਾਹੀਦੀ ਹੈ ਸਾਨੂੰ ਕਿ ਅਸੀਂ 51 ਸਟੇਟ ਬਣ ਜਾਈਏ ਕਿਉਂਕਿ ਅਸੀਂ ਕੈਨੇਡਾ ਨੂੰ ਬਰਬਾਦ ਕਰ ਲਾਂਗੇ ਜੀ ਜੀ
ਜਗਵੀਰ ਜੀ ਮੈਂ ਥੋੜਾ ਇੱਕ ਚੀਜ਼ ਹੋਰ ਐਡ ਆਨ ਕਰਦਾ ਨਾਲ ਜਗਵੀਰ ਜੀ ਇਹ ਵੀ ਹੋ ਸਕਦਾ ਮਤਲਬ ਜੇ ਮਤਲਬ ਟਾਕ ਚੱਲਦੀ ਆ ਵੀ ਇਹ ਵਿੱਚ ਵਿਚਾਲੀ ਵਾਲਾ ਰਾਸਤਾ ਲੱਭ ਲੈਣ ਇਹ ਕਹਿੰਦੇ ਨੇ ਡਿਫੈਂਸ ਅਮਰੀਕਾ ਕੋਲੇ ਰਹੂਗਾ ਠੀਕ ਹੈ ਜਿਹੜੀ ਇਕਾਨਮੀ ਆ ਅਮਰੀਕਾ ਕੋਲੇ ਰਹੂਗੀ ਔਰ ਮਤਲਬ ਬਈ ਜਿਹੜਾ ਸਾਡਾ ਮਤਲਬ ਇੱਥੇ ਦਾ ਹੋਸਪਿਟਲ ਦਾ ਸਿਸਟਮ ਆ ਕੈਨੇਡਾ ਦਾ ਇਹ ਬਈ ਉਹ ਭਾਈ ਸਾਹਿਬ ਕੈਨੇਡੀਅਨ ਸਿਸਟਮ ਦੇ ਹਿਸਾਬ ਨਾਲ ਚੱਲੂਗਾ ਕਈ ਚੀਜ਼ਾਂ ਵਿੱਚ ਇਹ ਪਾ ਸਕਦੇ ਆ ਹਨਾ ਉਹਦੇ ਵਿੱਚ ਬਈ ਜਿਹੜੀਆਂ ਚੀਜ਼ਾਂ ਸਾਡੀ ਬਿਊਟੀ ਆ ਕੈਨੇਡਾ ਦੀ
ਬਈ ਇੱਕ ਗੱਲ ਦੱਸੋ ਸਰ ਤੇ ਤੁਸੀਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਦਾ ਮੈਂ ਇੱਕ ਕੁਐਸਚਨ ਪੁੱਛਦਾ ਆ ਸਾਰਾ ਕੁਝ ਤੁਸੀਂ ਪਾ ਲਿਆ ਸਭ ਕੁਝ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਇੱਕ ਕੋਈ ਇਹ ਜਿਹਾ ਪ੍ਰੈਜੀਡੈਂਟ ਸਾਹਿਬ ਆਏ ਕਿ ਹਾਊਸ ਤੇ ਸੈਨੇਟ ਉਹਨਾਂ ਨੇ ਜਿਵੇਂ ਆਪਣੇ ਇੱਥੇ ਜਿਵੇਂ ਪਾਰਲੀਮੈਂਟ ਹੈਗੀ ਹੈ ਸੈਨੇਟ ਹੈਗਾ ਉਹ ਕੋਈ ਵੀ ਬਿੱਲ ਪਾਸ ਕਰ ਦਿੰਦੇ ਨੇ ਤਾਂ ਉਹ ਲਾਗੂ ਹੋ ਜਾਂਦਾ ਉਹਨਾਂ ਨੇ ਉਸ ਤੋਂ ਆਪਣੇ ਐਗਰੀਮੈਂਟ ਕਰਨ ਤੋਂ ਬਾਅਦ ਵੀ ਉਹਨਾਂ ਨੇ ਉਹ ਪਾਸ ਕਰ ਦਿੱਤਾ ਤੁਹਾਡਾ ਐਗਰੀਮੈਂਟ ਤਾਂ ਖਤਮ ਹੋ ਗਿਆ ਕਿਉਂਕਿ ਤੁਸੀਂ ਕੈਨੇਡਾ ਦੇ ਉਹਦੇ ਯੂਐਸ ਦੇ ਅੰਡਰ ਹੋ ਜੀ ਆਰਮੀ ਦੇ ਅੰਡਰ ਹੋ ਤੁਸੀਂ ਤਾਂ ਉਹਨਾਂ ਦੀ ਇਸ ਵੇਲੇ ਕੈਲੀਫੋਰਨੀਆ ਦਾ ਗਵਰਨਰ ਕੁਝ ਨਹੀਂ ਕਰ ਪਾ ਰਿਹਾ ਉਹ ਆਈਸ ਉੱਤੇ ਗੁੰਮਦੀ ਪਈ ਹੈ ਤੇ ਲੋਕਾਂ ਨੂੰ ਫੜਦੀ ਪਈ ਹੈ ਕੈਨੇਡਾ ਦਾ ਗਵਰਨਰ ਕੀ ਕਰ ਲੇਗਾ ਇਹ ਚੀਜ਼ਾਂ ਪਤਾ ਨੀ ਕਿੱਥੋਂ ਲੋਜਿਕ ਆਉਂਦੇ ਨੇ ਜਿਹੜੇ ਇੱਕ ਵਾਰੀ ਤੁਸੀਂ ਉਹਨਾਂ ਦੇ ਹੱਥ ਚ ਆ ਗਏ ਉਸ ਤੋਂ ਬਾਅਦ ਤੁਸੀਂ ਤਾਂ ਉਹਨਾਂ ਦੇ ਘਰ ਚ ਬੈਠੇ ਹੋ
ਉਹ ਤੇ ਪਿਆਰ ਕਰਨਗੇ ਲੈ ਕੇ ਸਾਰੇ ਨੈਚੁਰਲ ਰਿਸੋਰਸਿਸ ਕੈਨੇਡਾ ਕੋਲ ਇੰਨੇ ਭਰੇ ਪਏ ਨੇ ਉਹ ਤੇ ਜਿਹਨੂੰ ਕਹਿੰਦੇ ਨੇ ਕਿ ਉਹ ਤੇ ਚਾਹੁੰਦੇ ਨੇ ਕਿਸੇ ਕੇ ਨਾਲ ਤੇ ਸਾਡੇ ਕੋਲ ਸਾਰੇ ਰਿਸੋਰਸਿਸ ਆ ਜਾਣ
ਸਰ ਜਿਹੜੇ ਰਿਸੋਰਸਿਸ ਭਰੇ ਪਏ ਨੇ ਪੀਕੇ ਜੀ ਉਹ ਸਰ ਇਹ ਫਾਇਦਾ ਕਿਉਂ ਨੀ ਚੱਕ ਰਹੇ ਇਹਨਾਂ ਨੂੰ ਤਾਂ ਅਮਰੀਕਾ ਤੋਂ ਵੀ ਵੱਡੀ ਇਕਾਨਮੀ ਬਣ ਜਾਣਾ ਚਾਹੀਦਾ ਸੀ ਅੱਜ ਤੋਂ 20 ਸਾਲ ਪਹਿਲਾਂ ਠੀਕ ਹੈ
ਸਰ ਲੀਡਰ ਆ ਨਾ ਜਿਹੜੇ ਰਹਿ ਦਰੁਸਤ ਆਏ ਫੇਰ ਆਏ
ਖਾਣ ਦੀ ਆਦਤ
ਦਰੁਸਤ ਆਏ
ਉਹ ਸੁਧਰਨੀ ਨਹੀਂ ਹੈਗੀ
ਸਰ ਤੁਸੀਂ ਇਹ ਗੱਲ ਸੁਣੀ ਨਾ ਹੁਣੇ ਹਾਰਪਰ ਸਾਹਿਬ ਨੇ ਜਿਹੜੀ ਹੁਣੇ ਇੰਟਰਵਿਊ ਦੇ ਅੰਦਰ ਗੱਲ ਕੀਤੀ ਹੈ ਮੇਰਾ ਦਿਲ ਖੁਸ਼ ਹੋ ਗਿਆ ਹਾਰਪਰ ਸਾਹਿਬ ਇਜ਼ ਪ੍ਰੋ ਅਮੈਰੀਕਨ ਪਰ ਉਹਨਾਂ ਨੇ ਕਹਿਤਾ ਖੁਦ ਹੀ ਕਿਹਾ ਅਗਰ ਸਾਲ ਪਹਿਲੇ ਮੈਨੂੰ ਕਹਿੰਦੇ ਤੇ ਮੈਂ ਕਹਿੰਦਾ ਕਿ ਕੈਨੇਡਾ ਨੂੰ ਆਪਣੀ ਯੂਐਸ ਕੋਲ ਹੋਰ ਜਾ ਕੇ ਸੁੱਡੀ ਪੈਂਦੇ ਇਕਾਨਮੀ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਪਰ ਅੱਜ ਮੈਂ ਇਹ ਕਹਿ ਰਿਹਾ ਕਿ ਸਾਨੂੰ ਇਟ ਇਜ਼ ਅ ਵੇਕ ਅਪ ਕਾਲ ਫਾਰ ਦਾ ਕੰਟਰੀ ਹਾਰਪਰ ਸਾਹਿਬ ਕਹਿ ਰਹੇ ਨੇ ਇਟ ਇਜ਼ ਅ ਵੇਕ ਅਪ ਕਾਲ ਫਾਰ ਆਵਰ ਕੰਟਰੀ ਔਰ ਅਮਰੀਕਾ ਜਿਹੜਾ ਇਹ ਸੋਚ ਰਿਹਾ ਕਿ ਅਮਰੀਕਾ ਡਜ਼ਨਟ ਨੀਡ ਐਨੀਬਡੀ ਇਜ਼ ਰੋਂਗ
ਚਲੋ ਜੀ ਤੁਸੀਂ ਤੁਹਾਡਾ ਧੰਨਵਾਦ ਟਾਈਮ ਦੇਣ ਲਈ ਜੀ ਮੈਂ ਤੁਹਾਡਾ ਨਜ਼ਰੀਆ ਵੀ ਜਾਣਨਾ ਚਾਹੁੰਦਾ ਬਈ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਜਾਊ ਕਿ ਨਹੀਂ ਜਾਊਗਾ ਓਕੇ ਜਗਵੀਰ ਜੀ ਥੈਂਕ ਯੂ ਟਾਈਮ ਦੇਣ ਲਈ
ਥੈਂਕ ਯੂ ਸਰ ਸਰ ਦੇਖੋ ਜੀਵਨ ਪੱਧਰ ਜੇ ਅਸੀਂ ਕੱਲਾ ਇਕਨੋਮਿਕਲੀ ਦੇਖਾਂਗੇ ਨਾ ਤੇ ਉਹ ਚੀਜ਼ ਅਲੱਗ ਹੈਗੀ ਆ ਲੇਕਿਨ ਜਿਹੜਾ ਇੱਥੇ ਮੇਰੇ ਮੁਤਾਬਿਕ ਜਿਹੜਾ ਸੋਸ਼ਲ ਫੈਬਰਿਕ ਆ ਉਹ ਕੈਨੇਡਾ ਦਾ ਸਟਰੋਂਗ ਹੈ, ਉਹਦੇ ਬਹੁਤ ਸਾਰੇ ਆਸਪੈਕਟਸ ਨੇ। ਪਹਿਲੀ ਚੀਜ਼ ਅੱਜ ਜਿਹੜਾ ਪੰਕਜ ਜੀ ਬੈਠੇ ਕੈਲਕੂਲੇਟ ਕਰਕੇ ਦੱਸ ਦੇਣਗੇ, ਅੱਜ ਜਿਹੜਾ ਬਿਗ ਬਿਊਟੀਫੁਲ ਬਿੱਲ ਆਇਆ ਉਹਦੇ ਨਾਲ ਮੈਂ ਚਲੋ ਇੱਕ ਦਾ ਨਾਮ ਹੀ ਲੈ ਦਿੰਦਾ, ਇਨ ਬ੍ਰਮਰ। ਇਨ ਬ੍ਰਮਰ ਨੇ ਆਉਂਦੀ ਆ ਕੇ ਕਹਿਤਾ ਵੀ ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਪੈਸਾ ਹੈ ਤੇ ਇਸ ਬਿੱਲ ਦੇ ਨਾਲ ਮੈਨੂੰ ਹੋਰ ਪੈਸਾ ਮਿਲ ਰਿਹਾ, ਜ਼ਰੂਰਤ ਨਹੀਂ। ਉਹ ਕਹਿੰਦਾ ਜੀ ਮੈਨੂੰ ਹੋਰ ਪੈਸਾ ਮਿਲ ਰਿਹਾ ਜਿਹਦੀ ਮੈਨੂੰ ਜ਼ਰੂਰਤ ਹੀ ਨਹੀਂ ਹੈ। ਸੋ ਇਹ ਹੈਲਥ ਜਾਂ ਤਾਂ ਪੈਸਾ ਜਿਹੜਾ ਸੀਗਾ ਨਵੇਂ ਬਿਗ ਬਿਊਟੀਫੁਲ ਬਿੱਲ ਦਾ, ਉਹ ਪੈਸਾ ਆਮ ਅਮੈਰੀਕਨਸ ਨੂੰ ਮਿਲਦਾ, ਉਹਨਾਂ ਦੀ ਤਾਂ ਹੈਲਥ ਕੇਅਰ ਇੰਸ਼ੋਰੈਂਸ ਦਾ ਉਹਨਾਂ ਨੂੰ ਬਹੁਤਾ ਬੈਨੀਫਿਟ ਨਹੀਂ ਹੋ ਰਿਹਾ। ਕੈਨੇਡਾ ਦੇ ਵਿੱਚ ਸਾਡੇ ਕੋਲ ਹੈਲਥ ਕੇਅਰ ਬਹੁਤ ਸਟਰੋਂਗ ਹੈ, ਕੈਨੇਡਾ ਦਾ ਸੋਸ਼ਲ ਫੈਬਰਿਕ ਮੈਂ ਗੱਲ ਨਹੀਂ, ਹੈਲਥ ਕੇਅਰ ਦੀ ਗੱਲ ਨਹੀਂ ਕਰ ਰਿਹਾ। ਮੈਂ ਸਮਝਦਾ ਕਿ ਅਸੀਂ ਲੋਕ ਜ਼ਿਆਦਾ ਲਵਿੰਗ ਹੈ, ਅਸੀਂ ਜ਼ਿਆਦਾ ਕੰਪੈਸ਼ਨੇਟ ਹੈ। ਸੋਰੀ, ਥੈਂਕ ਯੂ ਮੈਂਡਰ, ਮੈਂ ਕੋਈ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦਾ, ਪਰ ਸਾਡੇ ਇੱਥੇ ਕੈਨੇਡਾ 'ਚ ਬਹੁਤ ਜ਼ਿਆਦਾ ਹੈ। ਸਾਡੇ ਇੱਥੇ ਵੀ ਆਰ ਆ ਮਚ ਮੋਰ ਪੋਲਾਈਟਰ, ਕੰਪੈਸ਼ਨੇਟ, ਵਾਰਮ ਕੰਟਰੀ। ਸਾਡੀ ਹੈਲਥ ਕੇਅਰ ਸਾਡੀ ਬੜਾ ਇੰਪੋਰਟੈਂਟ ਫੈਕਟਰ ਹੈਗਾ, ਅਸੀਂ ਦੁਨੀਆ ਦੇ ਬਾਰੇ ਜ਼ਿਆਦਾ ਸੋਚਦੇ ਹਾਂ। ਅੱਜ ਅਮਰੀਕਾ 'ਚ ਬੈਠ ਕੇ ਉਹ ਕਹਿੰਦੇ ਜੀ ਜੇ ਅਸੀਂ ਅਮਰੀਕਾ ਤੋਂ ਥੋੜਾ ਬਹੁਤਾ ਨਾ ਡਰਦੇ ਹੁੰਦੇ ਨਾ, ਅਸੀਂ ਕਦੋਂ ਦਾ ਇਜ਼ਰਾਈਲ ਨੂੰ ਕਹਿ ਦੇਣਾ ਸੀ ਕਿ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਹੈ, ਪਰ ਗਜ਼ਾ ਤੁਸੀਂ ਕੀ ਤੂਫਾਨ ਲਿਆ ਕੇ ਖੜਾ ਕੀਤਾ ਹੋਇਆ, ਠੀਕ ਹੈ ਨੀ। ਜੇ ਅਸੀਂ 51st ਸਟੇਟ ਹੋ ਬਣ ਕੇ ਸਾਡੀ ਤਾਂ ਕੋਈ ਸੇਲ ਨਹੀਂ ਹੋਗੀ ਸਰ। ਐਡੀ ਵੱਡੀ ਕੰਟਰੀ, ਵੀ ਆਰ ਬਿਗਰ ਇਨ ਸਾਈਜ਼ ਦੈਨ ਚਾਈਨਾ ਐਂਡ ਇੰਡੀਆ। ਅਸੀਂ ਚਾਈਨਾ ਇੰਡੀਆ ਤੋਂ ਬੜੇ ਹਾਂ ਸਾਈਜ਼ ਦੇ ਵਿੱਚ, ਉਹ ਛੋਟੀਆਂ ਕੰਟਰੀ ਨੇ ਸਾਡੇ ਤੋਂ ਇਨ ਟਰਮਸ ਆਫ ਸਾਈਜ਼। 51st ਸਟੇਟ ਬਣਨ ਲੱਗੇ ਅਮਰੀਕਾ ਦੀ, ਨਹੀਂ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ, ਠੀਕ ਹੈ। ਬਾਕੀ ਹਰੇਕ ਦੀ ਆਪਣੀ ਆਪਣੀ
ਕਮੈਂਟਸ ਆਇਆ ਹਾਰਪਰ ਸਾਹਿਬ ਦਾ ਬੜਾ ਵਧੀਆ ਕਿ ਦਿਸ ਇਜ਼ ਅ ਮੂਵਮੈਂਟ ਵੇਅਰ ਕੈਨੇਡਾ ਸ਼ੁਡ ਫੋਰਜ ਅ ਨਿਊ ਪਾਥ। ਅਸੀਂ ਹੁਣ ਤੱਕ ਯੂਐਸ ਦੇ ਉੱਤੇ ਡਿਪੈਂਡ ਕਰ ਰਹੇ ਸੀ, ਸਾਨੂੰ ਇੱਕ ਮੌਕਾ ਮਿਲਿਆ, ਇੱਕ ਚਾਂਸ ਮਿਲਿਆ ਨਏ ਰਸਤੇ ਅਪਣਾਉਣ ਦਾ, ਨਏ ਐਕਸਪੋਰਟਸ, ਨਈ ਜਗ੍ਹਾ, ਨਈ ਨਵੀਂ ਨਵੀਂ ਕੰਟਰੀ ਨਾਲ ਬਿਜ਼ਨਸ ਟ੍ਰਾਂਜੈਕਸ਼ਨ, ਬਿਜ਼ਨਸ ਡੀਲਿੰਗਸ ਕਰਨ ਦਾ, ਔਰ ਹੱਥ ਮਿਲਾਉਣ ਦਾ, ਤਾਂ ਕਿ ਝਟਕਾ ਲੱਗੇ ਉਹਨਾਂ ਨੂੰ, ਪਤਾ ਚੱਲੇ ਕਿ ਹਾਂ ਕਿਸ ਤਰ੍ਹਾਂ ਕੈਨੇਡਾ ਵੀ ਕੰਮ ਕਰ ਰਿਹਾ। ਹੁਣ ਤੱਕ ਤਾਂ ਅਸੀਂ ਚੁੱਪਚਾਪ ਬੈਠੇ ਸੀਗੇ, ਚਲੋ ਅਮਰੀਕਾ ਜਾ ਰਿਹਾ ਸੀਗਾ, ਬਲਕਿ ਬਲੈਸਿੰਗ ਇਨ ਡਿਸਗਾਈਜ਼। ਸਾਨੂੰ ਇੱਕ ਮੌਕਾ ਮਿਲ ਗਿਆ ਮੈਂ ਤਾਂ ਕਹਿੰਦਾ ਕਿਸੇ ਨਾਲ ਜੀ।
ਬਿਲਕੁਲ ਬਿਲਕੁਲ, ਔਰ ਹਾਂਜੀ ਮੈਂ ਅਗਲੀ ਕਾਲ ਨੂੰ ਵਧਾਂਗਾ। ਅੱਛਾ ਪੁਰਸ਼ੋਤਮ ਸਾਹਿਬ ਤੁਸੀਂ ਹੋਲਡ ਕਰ ਲਓ ਅਗਲੀ ਕਾਲ ਵਧਣ ਤੋਂ ਪਹਿਲਾਂ, ਫਿਰ ਸਾਡਾ ਮਾਮਲਾ ਰਹਿ ਜਾਂਦਾ। ਪੰਕਜ ਜੀ, ਐਟ ਦਿਸ ਪੁਆਇੰਟ ਮੈਂ ਚਾਹਾਂਗਾ ਕਿ ਕੋਈ ਆਪਣੀ ਸਰਵਿਸ ਜਾਂ ਕੋਈ ਉਹ ਤੁਸੀਂ ਪਲੀਜ਼ ਪਹਿਲਾਂ ਸ਼ੇਅਰ ਕਰੋ ਸਰ, ਤੇ ਮਤਲਬ ਤੇ ਫੋਨ ਨੰਬਰ ਵੀ ਦਿਓ
ਜੀ। ਬਿਲਕੁਲ, ਮੇਰਾ ਫੋਨ ਨੰਬਰ ਹੈ 6472851007। ਜਿਵੇਂ ਜੀ ਜੋ ਵੀ ਹੋ ਰਿਹਾ ਟੈਰਿਫ ਦੀਆਂ ਚੀਜ਼ਾਂ ਚੱਲ ਰਹੀਆਂ ਨੇ, ਜਾਂ ਜਪਾਨ ਨਾਲ ਐਗਰੀਮੈਂਟ ਹੋ ਗਿਆ, ਸੋ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਸਾਡੀਆਂ ਜਿਹੜੀਆਂ ਇਨਵੈਸਟਮੈਂਟ ਨੇ ਉਹ ਹਲੇ ਵੀ ਜ਼ਬਰਦਸਤ ਗਰੋ ਕਰ ਰਹੀਆਂ, ਕਿਉਂਕਿ ਮਾਰਕੀਟ ਉੱਠਦੀ ਜਾ ਰਹੀ ਹੈ ਜਿਵੇਂ ਜਿਵੇਂ ਇਹਨਾਂ ਦੇ ਐਗਰੀਮੈਂਟ ਹੁੰਦੇ ਜਾ ਰਹੇ ਨੇ। ਮੈਂ ਕੈਨੇਡਾ ਸਿਰਫ ਕੈਨੇਡਾ ਦੀ ਵਜ੍ਹਾ ਨਾਲ ਮਾਰਕੀਟ ਨਹੀਂ ਚੱਲੀ ਦੁਨੀਆ ਦੀ, ਦੁਨੀਆ ਦੀ ਮਾਰਕੀਟ ਯੂਐਸ ਚਲਾਉਂਦਾ, ਯੂਰਪ ਚਲਾਉਂਦਾ, ਏਸ਼ੀਆ ਚਲਾਉਂਦਾ, ਮਤਲਬ ਅਸੀਂ ਗਲੋਬਲ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ, ਜਿਹੜੀਆਂ ਸਟਾਕ ਮਾਰਕੀਟ ਚੱਲਦੀਆਂ ਨੇ, ਸੋ ਇਨਵੈਸਟਮੈਂਟ ਉੱਥੇ ਹੁੰਦੀਆਂ ਨੇ ਜਾ ਕੇ, ਨਾ ਕਿ ਅਸੀਂ ਸਿਰਫ ਕੈਨੇਡਾ ਤੇ ਕੋਈ ਡਿਪੈਂਡੈਂਟ ਹੈਗੇ। ਸੋ ਇਸ ਵਾਸਤੇ ਅਗਰ ਕਿਸੇ ਤਰ੍ਹਾਂ ਦੀ ਵੀ ਕੋਈ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਔਰ ਮਨੀ ਬਣਾਉਣਾ ਚਾਹ ਰਹੇ ਹੋ, ਤੁਸੀਂ ਬਹੁਤ ਅੱਛਾ ਟਾਈਮ ਚੱਲ ਰਿਹਾ ਇਸ ਵੇਲੇ, ਕਿਉਂਕਿ ਇਨਵੈਸਟਮੈਂਟ ਹੋਣੇ ਸ਼ੁਰੂ ਹੋ ਗਏ ਨੇ ਇਹਨਾਂ ਦੇ ਜਿਹੜੇ ਵੀ ਵੱਡੀਆਂ ਵੱਡੀਆਂ ਕੰਟਰੀਆਂ ਨਾਲ, ਯੂਰਪ ਨਾਲ, ਯੂਨੀਅਨਸ ਨਾਲ। ਸੋ ਉਹ ਸਾਰੀਆਂ ਚੀਜ਼ਾਂ ਬਿਜ਼ਨਸ ਉਠਾਉਣਾ ਸ਼ੁਰੂ ਕਰ ਦੇਣਗੀਆਂ ਉਧਰ ਦਾ, ਉਸ ਪਾਸੇ ਦਾ, ਔਰ ਉਹਦੇ ਚ ਜਾ ਕੇ ਬਹਿ ਕੇ ਪੈਸਾ ਮੈਨੂੰ ਮਨੀ ਕਮਾਉਣਾ ਬਹੁਤ ਆਸਾਨ ਹੋ ਜਾਏਗਾ ਹੁਣ ਸਾਡੇ ਵਾਸਤੇ। ਸੋ ਇਸ ਵਾਸਤੇ ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਤਾਂ ਇਨਵੈਸਟਮੈਂਟ ਵਾਸਤੇ ਮੈਨੂੰ ਕੰਟੈਕਟ ਕਰ ਸਕਦੇ ਹੋ, ਤੇ ਕਿਸੇ ਤਰ੍ਹਾਂ ਦੀ ਵੀ ਅਗਰ ਇੰਸ਼ੋਰੈਂਸ ਚਾਹੀਦੀ ਹੈ ਜਿਵੇਂ ਲਾਈਫ ਇੰਸ਼ੋਰੈਂਸ ਹੋ ਗਈ, ਡਿਸੇਬਿਲਿਟੀ ਹੈ, ਕ੍ਰਿਟੀਕਲ ਹੈ, ਕਿਉਂਕਿ ਬਹੁਤ ਸਾਰੇ ਡਿਜ਼ਾਈਨ ਕੀਤੀਆਂ ਜਾ ਸਕਦੀਆਂ ਨੇ ਇੰਸ਼ੋਰੈਂਸਿਸ ਤੁਹਾਡੇ ਹਿਸਾਬ ਨਾਲ। ਸੋ ਉਹਦੇ ਵਾਸਤੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਵੈਰੀ ਮਚ ਇਨਵੀਸ਼।
ਪ੍ਰਾਪਰਟੀ ਖਰੀਦਣ ਦਾ ਇਹੋ ਜਿਹੇ ਮੌਕੇ ਜਿਹਦੇ ਅੰਦਰ ਹਿਊਜ ਹਿਊਜ ਇਨਸੈਂਟਿਵ ਬਿਲਡਰਾਂ ਵੱਲੋਂ ਜਾ ਰਹੇ ਨੇ, ਔਰ ਸੈਲਰਸ ਆਪਣੇ ਡਿਪੋਜ਼ਿਟ ਛੱਡ ਛੱਡ ਕੇ ਦੌੜ ਰਹੇ ਨੇ, ਔਰ ਰੀਸੇਲ ਦੇ ਅੰਦਰ ਪ੍ਰਾਈਸ ਜਿੰਨਾ ਮਰਜ਼ੀ ਘਟਾ ਦਿਓ, ਸ਼ੋਇੰਗ ਹੀ ਨਹੀਂ ਹੋ ਰਹੀਆਂ ਜਾਂ ਟ੍ਰਾਂਜੈਕਸ਼ਨ ਹੀ ਨਹੀਂ ਹੋ ਰਹੀਆਂ। ਦਿਸ ਇਜ਼ ਅ ਬਾਇਸ ਮਾਰਕੀਟ, ਔਰ ਇਹ ਬਾਇਸ ਨੂੰ ਇਹੋ ਜਿਹਾ ਮੌਕਾ ਬਹੁਤ ਬਾਰ ਬਾਰ ਨਹੀਂ ਆਉਂਦਾ, ਦੇ ਸ਼ੁੱਧ ਐਂਟਰ ਇੰਟੂ ਇਟ। ਇਹੀ ਮੈਂ ਕਹਿਣਾ ਚਾਹੁੰਦਾ, ਅਗਰ ਤੁਸੀਂ ਬਾਈਕ ਵਾਸਤੇ ਤਿਆਰ ਹੋ ਜਾਂ ਸੋਚ ਰਹੇ ਹੋ, ਮੀਟ ਨਹੀਂ ਮੈਨੂੰ ਮਿਲੋ, ਤੁਹਾਨੂੰ ਅੱਜ ਹੀ ਲੱਖ ਦੋ ਲੱਖ ਤਿੰਨ ਲੱਖ ਡਾਲਰ ਅੱਜ ਬਾਈਕ ਜੀ ਕਮਾ ਕੇ ਦੇ ਦਿਆਂਗੇ, ਬਾਕੀ ਅੱਗੇ ਮਾਰਕੀਟ ਜੋ ਮਰਜ਼ੀ ਹੁੰਦੀ ਰਹੇ। ਸੈਲਰਸ ਮੋਟੀਵੇਟਿਡ ਨੇ ਬੜੇ ਜ਼ਬਰਦਸਤ, ਔਰ ਬਿਲਡਰਸ ਬੜੇ ਮੋਟੀਵੇਟਿਡ ਨੇ ਇਨਵੈਸਟਮੈਂਟ ਦੇ ਅੰਦਰ। Meet me, contact me, text message me, we'll sit down, no obligation and plan. ਜੇ ਇਹ ਹੋਏਗਾ ਬਹੁਤ ਜਲਦੀ ਤੁਸੀਂ ਬਾਹਰ ਜਾ ਕਹੋਗੇ ਸਾਰੇ ਉੱਥੇ ਮੌਕਾ ਚਲਾ ਗਿਆ। ਬੜੀ ਕਲੀਅਰ ਰਿਪੋਰਟ, ਇਕੋਨੋਮਿਸਟ ਵੀ ਇਹੀ ਗੱਲ ਕਰ ਰਹੇ ਨੇ ਸਾਰੇ। 647-299-4757 ਸਾਡੇ ਹਾਊਸਿੰਗ ਮਿਨਿਸਟਰ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਇਹ ਡਰ ਹੋ ਗਿਆ ਕਿ 2 ਸਾਲ ਬਾਅਦ ਸ਼ਾਰਟੇਜ ਹੋ ਜਾਣੀ ਬੜੀ ਜ਼ਬਰਦਸਤ, ਜਿਸ ਹਿਸਾਬ ਨਾਲ ਕੰਸਟਰਕਸ਼ਨ ਆਈ ਨਹੀਂ ਰਹੀ ਮਾਰਕੀਟ ਨਵੀਂ ਕੰਸਟਰਕਸ਼ਨ ਜੀ।
ਠੀਕ ਹੈ ਜੀ, ਥੈਂਕ ਯੂ ਜੀ। ਔਰ ਹਾਂਜੀ, ਕਾਲ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਹੁਣ ਸਰ ਫੋਨ ਨੰਬਰ ਦੇ ਦਿਓ ਇੱਕ ਵਾਰ, ਅਪੀਲ ਕਰੀ ਫੋਨ ਨੰਬਰ
647-299-4757।
ਠੀਕ ਹੈ, ਥੈਂਕ ਯੂ ਜੀ। ਹਾਂਜੀ ਕਮਲੇਸ਼ ਜੀ, ਤੁਸੀਂ ਆਉਂਦੇ ਰਹੋ। ਕਮਲੇਸ਼ ਜੀ ਕੋਲ ਹੈ।
यस सर, या ये डिस्कशन चल रही है, इसमें मुझे कुछ बताना। देखो, अगर एक बार अगर ऐसा होने वाला नहीं है, लेकिन अगर यूएस में ले भी लिया कनाडा, तो कोई नुकसान है नहीं। अपने पास रिसोर्सेज है लेकिन मार्केट नहीं है, अपने पास हेल्थ है लेकिन एक एक्सटेंट तक ही हेल्थ है, फिर तो कुछ है नहीं। अगर दूसरी बात यह है, अगर अपने यूएस के हो गए, सपोज एक कंट्री हो गया दोनों, तो अपने लिए भी बड़ी मार्केट खुल जाएगी, अपनी इनकम भी बढ़ेगी, तो अपने को प्राइवेट हेल्थ केयर भी वी कैन अफोर्ड दैट, राइट? कि भाई चलो फ्री हेल्थ केयर की जगह प्राइवेट हेल्थ केयर में जाएंगे, लेकिन मेरी इनकम बढ़ेगी तो मैं अफोर्ड भी कर सकता हूँ, उसमें कोई प्रॉब्लम नहीं। दूसरी बात आपने बताई कि कल्चर का एक प्रॉब्लम है, कि भाई कल्चर कोई कंट्री का या लैंड का नहीं होता, लोगों का होता है, राइट? तो वो तो कल्चर तो रहने वाला ही है थाउजेंड एंड थाउजेंड ईयर, राइट? अपने यहाँ पहले इंडिया का कोई कल्चर नहीं था, जब इंडियन लोग आए तो इंडिया का कल्चर आ गया, तो कल्चर पर तो कोई फर्क नहीं पड़ता है। लेकिन अगर इकोनॉमी अच्छी हो रही है तो कोई बात गलत नहीं है, क्योंकि अब देखो यूएस में आप साउथ ऑफ बॉर्डर से देख के फ्लोरिडा तक पूरा भरा पड़ा हुआ है, इधर देखो कनाडा में जीटीए से बाहर निकल जाओ 200 किलोमीटर कुछ भी नहीं है, जॉब भी नहीं है, तो पॉपुलेशन कम है, मार्केट छोटा है, नेचुरल रिसोर्सेज को क्या करना, कोई जब बाय नहीं करेगा तब तो रोज रोज यूएस से मार खाने से अच्छा उसके साथ ही हो जाओ, और क्या। ये मेरे विचार है।
ठीक है, इस पर हम कमेंट जरूर लेंगे, लेकिन उसको पहला क्या अगे बदलिए। पंकज जी, एक बार पहला फोन नंबर दो जी। सर पंकज जी, सिर्फ फोन नंबर
जी। मेरा फोन नंबर है 647-285-1007।
किसी भी तरह की कोई फाइनेंशियल प्लानिंग तुसी करना चाहते हो, अपने तुसी स्टॉक्स या इन्वेस्टमेंट पोर्टफोलियो तुसी रिव्यू करना चाहते हो, तो पंकज मोगा जी संपर्क कर लेना है। किसी भी तरह की इंश्योरेंस की भी कोई जरूरत है, पंकज मोगा जी। पीके जी, रियल स्टेट का कोई सवाल, पीके सबरवाल साहब, किसी भी तरह की रियल स्टेट की कोई सेवा में जरूरत है, तो तुसी पीके जी ने संपर्क करना है। पीके जी फोन नंबर दो जी, इंग्लिश
647-299-4757।
इस मौके ई वास्ते लिस्टनर्स तो इतनी इजाजत लवेंगे, थोड़ी कॉल से बिल्कुल जवाब देंगे, लेकिन ई वास्ते लिस्टनर्स तो इतनी इजाजत ले लेंगे। 416-475-5000 416-475-5000 हैव अ वंडरफुल डे, थैंक यू।
यू आर लिस्निंग टू WTOR 770 AM Youngstown Toronto।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है, और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647-290-3773
The 20th annual Mosaic Festival presented by TV Ready Commitment. Join us on August 1st and 2nd at Mississauga Celebration Square, bringing to you the largest South Asian artist lineup of the year. The amazing I'm a Big from Coke Studio, Apache Indian featuring DJ Raj, Josh the Band, Mikhail Hassan featuring Shahzad Ali Khan Kabbal, your host, actor and director Ali Kazmi, Nitin R. Mirani, and many more exciting local talents, children's arts and crafts workshops, South Asian cuisine by 15 popular restaurants, vendors bazaar bringing South Asian clothes and jewelry, completely free admission. For details, visit mosaicfest.com.
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 Kennedy Road, Brampton 9058747171।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com